समोसा एंड स्वीट फैक्ट्री दी तक गाले को जोरे तुम्हा पया जे चारे पासे तुसी भी आओ 1850 Albion Road in Rexdale 416213-1165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, पीआर वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨੌਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
HK Tire Center to cars and trucks se brand new ya old tire le sakde ho।
BF Cordage, Hemcock, Firestone, Chinese tires milde ne।
24/7 road service available। HK Tire Center 6191 Atlantic Drive Mississauga। Call karo Bhuta Chahal nu 647-295-4600 647-295-4600। HK Tire Center।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-348-8153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੇ ਓਨਟੈਰੀਓ, ਕੈਨੇਡਾ ਤੇ ਆਪਣੇ ਗੁਆਂਢੀਆਂ ਦੀਆਂ ਗੱਲਾਂ ਕੁਝ ਕਰ ਲਾਂਗੇ। ਤਾਜ਼ੀ ਖਬਰ ਆ ਜੀ, ਫੋਰਡ ਸਾਹਿਬ ਨੇ ਐਲਾਨ ਕੀਤਾ ਬਈ ਸਾਡੀ ਜਿਹੜੀ ਇਕਾਨਮੀ ਡਿਸਟਰਬ ਹੋ ਰਹੀ ਹੈ, ਟੈਰਿਫਸ ਦੇ ਨਾਲ ਬਿਜ਼ਨਸਿਸ ਡਿਸਟਰਬ ਹੋ ਰਹੇ ਨੇ, ਉਹਦੇ ਲਈ ਬਿਜ਼ਨਸਿਸ ਨੂੰ ਰਾਹਤ ਦੇਣ ਦੇ ਲਈ $1 billion ਦੇ ਪੈਸੇ ਆ ਜਿਹੜੇ ਇਨ੍ਹਾਂ ਨੇ ਫੰਡ ਆ ਜਿਹੜੇ ਉਹ ਰਾਖਵੇਂ ਰੱਖੇ ਨੇ। ਵੈਸੇ ਤਾਂ $5 billion ਦਾ ਇਹ ਪੂਰੇ ਦਾ ਪੂਰਾ ਜਿਹੜਾ ਟੈਰਿਫ ਰਿਲੇਟਿਡ ਸਪੋਰਟ ਪੈਕੇਜ ਆ, ਉਹਦੇ ਵਿੱਚੋਂ $1 billion ਆ ਜਿਹੜਾ ਫੰਡ ਆ ਉਹਨਾਂ ਨੇ ਉਹਦੇ ਬਾਰੇ ਅੱਜ ਗੱਲ ਕੀਤੀ ਆ। ਚੰਗੀ ਗੱਲ ਆ ਜੀ, ਬਿਜ਼ਨਸ ਪ੍ਰਭਾਵਿਤ ਹੁੰਦੇ ਨੇ ਸਾਡੇ ਤੇ ਹੋਏ ਨੇ, ਐਕਚੁਅਲੀ ਹੁੰਦੇ ਨੇ ਨਹੀਂ ਹੋਏ ਨੇ, ਕੰਮਕਾਰ ਘਟੇ ਨੇ ਤੇ ਇੱਕ ਤਰੀਕੇ ਦੇ ਨਾਲ ਇਕਾਨਮੀ ਆ ਜਿਹੜੀ ਇਹ ਸਟੀਲ ਦੇ ਨਾਲ ਰਿਲੇਟਿਡ ਆ, ਜਿਹੜੀ ਐਲੂਮੀਨੀਅਮ ਦੇ ਨਾਲ ਰਿਲੇਟਿਡ ਆ, ਇਹ ਕ੍ਰਿਪਲ ਹੋ ਗਈ ਆ। ਇਸ ਨੂੰ ਮਦਦ ਕਰਨ ਦੀ ਗੱਲ ਆ ਜਿਹੜੀ ਉਹਨਾਂ ਨੇ ਕੀਤੀ ਆ, ਇਹ ਮਦਦ ਆ ਜਿਹੜੀ ਉਹ ਕਹਿੰਦੇ ਇਹ ਲੋਨ ਪ੍ਰੋਗਰਾਮਸ ਦੀ ਫੋਰਮ ਦੇ ਵਿੱਚ ਹੋਊਗੀ। ਇਹਦੇ ਨਾਲ ਪੇਰੋਲ ਲੀਜ਼ ਜਿਹੜੀ ਦਿੰਦੇ ਨੇ ਜਾਂ ਜਿੰਨੇ ਵੀ ਕਰਮਚਾਰੀ ਪੇਰੋਲ 'ਤੇ ਨੇ, ਤਨਖਾਹ 'ਤੇ ਨੇ, ਆਪਣੀਆਂ ਯੂਟੀਲਿਟੀ ਦੀਆਂ ਪੇਮੈਂਟਸ ਜਿਹੜੀਆਂ ਹੈਗੀਆਂ ਉਹ ਕਰਦੇ ਨੇ, ਜਾਂ ਉਹਨਾਂ ਦੇ ਲੇ ਆਫਸ ਵਗੈਰਾ ਹੁੰਦੇ ਨੇ, ਕਲੋਜਰਸ ਹੁੰਦੇ ਨੇ, ਇਹਦੇ ਨਾਲ ਡੀਲ ਕਰਨ ਦੇ ਲਈ ਇਹ ਪੈਸੇ ਆ ਜਿਹੜੇ ਉਹ ਲੋਨ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ। ਅਤੇ ਇਹਨੂੰ ਅਸੈਸ ਕਰਨ ਦੇ ਲਈ ਬਈ ਕਿੰਨਾ ਕੁ ਘਾਟਾ ਪੈ ਰਿਹਾ, ਕਿੰਨਾ ਕੁ ਕੋਈ ਜਿਹੜਾ ਹੈਗਾ ਬਿਜ਼ਨਸ ਆ ਉਹ ਰੀਅਲੀ ਉਹ ਕੁਆਲੀਫਾਈ ਕਰਦਾ ਵੀ ਹੈ ਕਿ ਨਹੀਂ ਕਰਦਾ, ਕਿਵੇਂ ਆ, ਇਹਦਾ ਉਹਨਾਂ ਨੇ ਕੰਮ ਆ ਜਿਹੜਾ ਅਸੈਸ ਕਰਨ ਦਾ ਇੱਕ ਥਰਡ ਪਾਰਟੀ ਨੂੰ ਦਿੱਤਾ। ਉਹ ਐਪਲੀਕੇਸ਼ਨ ਪ੍ਰੋਸੈਸ ਕਰੂਗੀ ਜਿਹੜੀ ਥਰਡ ਪਾਰਟੀ ਆ, ਤਾਂ ਕਿ ਉਹ ਪੈਸੇ ਆ ਜਿਹੜੇ ਉਸ ਜਿਹੜਾ ਕੁਆਲੀਫਾਈ ਕਰਦਾ ਉਹਦੇ ਲਈ ਉਹਦੇ ਤੱਕ ਪਹੁੰਚ ਸਕਣ। ਇਹ ਜਿਹੜੇ ਇਹ ਲੋਨ ਦੀ ਫਾਰਮ ਦੇ ਵਿੱਚ ਦਿੱਤੇ ਜਾਣਗੇ ਜੀ, ਤੇ ਲੋਨ ਆ ਜਿਹੜਾ ਇਹ 2.5 ਲੱਖ ਤੋਂ ਲੈ ਕੇ 40 ਮਿਲੀਅਨ ਤੱਕ ਹੋ ਸਕਦਾ, ਡਿਪੈਂਡ ਕਰਦਾ ਜਿਹੜਾ ਬਿਜ਼ਨਸ ਆ ਉਹ ਕਿਹੋ ਜਿਹਾ। ਤੇ ਇਹ ਗੱਲ ਜੀ ਉਹਨਾਂ ਨੇ ਕੀਤੀ ਆ। ਇਹਦੇ ਵਿੱਚ ਵੈਸੇ ਕਾਫੀ ਸਾਰੀਆਂ ਗੱਲਾਂ ਹੋਰ ਨੇ ਬਈ ਉਹਦੇ ਵਿੱਚ, ਚਲੋ ਟੈਰਿਫਸ ਤਾਂ ਅਫੈਕਟ ਹੋਈ ਹੋਣ ਤੇ ਉਹਨਾਂ ਦੇ ਘੱਟੋ ਘੱਟ ਕਹਿੰਦੇ ਵੀ 10 ਇੰਪਲਾਈ ਹੋਣੇ ਚਾਹੀਦੇ ਆ ਤੇ ਮਿਨੀਮਮ ਉਹਨਾਂ ਦਾ 2 ਮਿਲੀਅਨ ਦਾ ਐਨੂਅਲ ਰੈਵਨਿਊ ਹੋਣਾ ਚਾਹੀਦਾ ਉਹ, ਇਹ ਘੱਟੋ ਘੱਟ ਰਿਕੁਆਇਰਮੈਂਟ ਆ ਉਹਨਾਂ ਦੀ ਕੁਆਲੀਫਾਈ ਕਰਨ ਦੇ ਲਈ ਲੋਨ ਦੀ ਫਾਰਮ ਦੇ ਵਿੱਚ ਜਿਹੜੇ ਦਿੱਤੇ ਜਾਣਗੇ। ਇਹ ਜੀ ਸਹਾਇਤਾ ਕੋਵਿਡ ਦੇ ਦੌਰਾਨ ਵੀ ਤੁਹਾਨੂੰ ਪਤਾ ਕੀਤੀ ਗਈ ਸੀ, ਜਿਹੜੇ ਬਿਜ਼ਨਸ ਸੀ ਉਹ ਬਿਲਕੁਲ ਠੱਪ ਹੋ ਗਏ ਸੀਗੇ, ਲੀਜ਼ ਪੇਮੈਂਟਸ ਲਈ ਪੈਸੇ ਆ ਜਿਹੜੇ ਬਿਜ਼ਨਸ ਨੂੰ ਦਿੱਤੇ ਗਏ ਸੀ, ਉਹਨਾਂ ਦੀਆਂ ਜਿਹੜੀਆਂ ਯੂਟੀਲਿਟੀਜ਼ ਆ ਬਿਜਲੀ ਪਾਣੀ ਆ ਜਿਹੜਾ ਚੱਲਦਾ ਉਹਦੇ ਲਈ ਪੈਸੇ ਆ ਜਿਹੜੇ ਦਿੱਤੇ ਗਏ ਸੀ, ਪੇਰੋਲ ਦੇ ਲਈ ਪੈਸੇ ਦਿੱਤੇ ਗਏ ਸੀ, ਲੋਕਾਂ ਨੂੰ ਸਿੱਧੇ ਤੌਰ ਤੇ ਮਦਦ ਆ ਜਿਹੜੀ ਜਿਹੜੇ ਅਫੈਕਟਡ ਲੋਕ ਸੀ ਉਹਨਾਂ ਨੂੰ ਵੀ ਕੀਤੀ ਸੀ। ਗੱਲ ਅਸਲ ਚ ਇਹ ਆ ਦੋਸਤੋ, ਇਹ ਸਟੈਪ ਤਾਂ ਚਲੋ ਚੰਗਾ ਸਟੈਪ ਆ, ਇਹਦੇ ਬਾਰੇ ਕੋਈ ਨੁਕਤਾਚੀਨੀ ਕਰ ਸਕਦਾ, ਕੋਈ ਇਹਦੇ ਹੱਕ ਜਾ ਸਕਦਾ, ਕੋਈ ਇਹਦੇ ਵਿਰੋਧ ਜਾ ਸਕਦਾ ਜਿਹੜਾ ਹੋ ਗਿਆ, ਪਰ ਗੱਲ ਇਹ ਹੈ ਵੀ ਹੋਰ ਕੀ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਕੁਝ ਹੋਰ ਕੀਤਾ ਜਾ ਸਕਦਾ ਉਹ ਕਿਹਦੇ ਲਈ ਕੀਤਾ ਜਾਣਾ ਚਾਹੀਦਾ। ਇਹ ਤਾਂ ਹੋ ਗਿਆ 1 ਬਿਲੀਅਨ ਦਾ, ਸਮੱਸਿਆ ਇਹ ਹੈਗੀ ਆ ਜੇ ਇਹਨੂੰ ਆਪਾਂ ਬਰੋਡ ਪਰਸਪੈਕਟਿਵ ਦੇ ਵਿੱਚ ਡਿਸਕਸ ਕਰੀਏ, ਜਿਹੜੀ ਟੈਰਿਫਸ ਦੀ ਪ੍ਰੋਬਲਮ ਆ ਇਹਦੇ ਨਾਲ ਇਕਾਨਮੀ ਪ੍ਰਭਾਵਿਤ ਹੋਈ ਆ ਤੇ ਇਕਾਨਮੀ ਦੇ ਜਿਹੜੇ ਸਾਰੇ ਅੰਗ ਹੀ ਹੁੰਦੇ ਨੇ ਇਹਦੇ, ਇਹਦਾ ਵੱਡਾ ਅੰਗ ਹੁੰਦਾ ਬਿਜ਼ਨਸਿਸ ਦਾ, ਬਿਜ਼ਨਸਿਸ ਜਿਹੜੇ ਹੈਗੇ ਨੇ ਅੱਗੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਨੇ। ਜਿਹੜੇ ਲੋਕ ਤਾਂ ਪੇਰੋਲ ਤੇ ਸੀਗੇ ਜਿਨ੍ਹਾਂ ਨੂੰ ਤਾਂ ਲੇ ਆਫ ਮਿਲ ਗਈ, ਉਹਨਾਂ ਨੂੰ ਤਾਂ ਫਿਰ ਵੀ ਕੋਈ ਨਾ ਕੋਈ ਇਹਦੇ ਨਾਲ ਟੇਢੇ ਮੇਢੇ ਤਰੀਕੇ ਨਾਲ ਜਾਂ ਸਿੱਧੇ ਤਰੀਕੇ ਨਾਲ ਮਦਦ ਹੋ ਸਕਦੀ ਹੈ, ਪਰ ਮੈਂ ਉਹਨਾਂ ਲੋਕਾਂ ਬਾਰੇ ਸੋਚ ਰਿਹਾ ਜਿਹੜੇ ਇਹਦੇ ਨਾਲ ਅਸਿੱਧੇ ਤੌਰ ਤੇ ਅਫੈਕਟ ਹੋਏ ਨੇ। ਅਸਿੱਧੇ ਤੌਰ ਤੇ ਅਫੈਕਟ ਹੋਣ ਵਾਲੇ ਲੋਕਾਂ ਦੀ ਮਦਦ ਆ ਜਿਹੜੀ ਕਿਵੇਂ ਹੋ ਸਕਦੀ ਹੈ? ਅਫੈਕਟਡ ਤਾਂ ਸਾਰੇ ਲੋਕ ਹੀ ਨੇ ਦੋਸਤੋ, ਇਹ ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ, ਜਿਹੜੇ ਰੋਜ਼ ਇਹ ਟੈਰਿਫਸ ਦੀ ਪ੍ਰੋਬਲਮ ਨੂੰ ਡਿਸਕਸ ਕਰਦੇ ਨੇ ਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਟੈਰਿਫਸ ਦਾ ਕੀ ਅਸਰ ਪਿਆ ਉਸ ਨੂੰ ਆਪਣੇ ਪਿੰਡੇ ਦੇ ਉੱਤੇ ਹੰਡਾਉਂਦੇ ਨੇ, ਉਹਦੇ ਬਾਰੇ ਚਰਚਾ ਕਰਦੇ ਨੇ, ਉਹਦੇ ਬਾਰੇ ਗੱਲਬਾਤ ਕਰਦੇ ਨੇ, ਹਰ ਇੱਕ ਘਰ ਇਫੈਕਟ ਹੋਇਆ। ਅੱਛਾ, ਟੇਢੇ ਤਰੀਕੇ ਦੇ ਨਾਲ, ਇਨਡਾਇਰੈਕਟ ਤਰੀਕੇ ਦੇ ਨਾਲ ਸਾਰਾ ਕੁਝ ਹੀ ਇਫੈਕਟ ਹੋਇਆ। ਮਤਲਬ ਜੇ ਕੋਈ ਸਿੱਧਾ ਸਟੀਲ ਇੰਡਸਟਰੀ ਨਾਲ ਨਹੀਂ ਵੀ ਜੁੜਿਆ ਹੋਇਆ ਤੇ ਇੰਡਸਟਰੀ ਦੀਆਂ ਤੰਦਾਂ ਅੱਗੇ ਜਿਹੜੀ ਐਸੋਸੀਏਟਿਡ ਇੰਡਸਟਰੀ ਹੁੰਦੀ ਆ ਉਹਦੇ ਨਾਲ ਜੁੜੀਆਂ ਹੁੰਦੀਆਂ, ਉਹਦੀਆਂ ਤੰਦਾਂ ਕਿਸੇ ਹੋਰ ਨਾਲ ਜੁੜੀਆਂ ਹੁੰਦੀਆਂ, ਕਿਉਂਕਿ ਸਾਡਾ ਸਮਾਜ ਆ ਜਿਹੜਾ ਬੜੀਆਂ ਬਰੀਕ ਸਟ੍ਰਿੰਗਸ ਦੇ ਨਾਲ ਜੁੜਿਆ ਹੋਇਆ ਇੱਕ ਦੂਜੇ ਦੇ ਨਾਲ, ਤੇ ਉਹ ਲੋਕਾਂ ਦਾ ਕੀ ਬਣੂਗਾ? ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਲੋਕ ਨੇ ਜਿਹੜੇ ਅਸਮਰਥ ਨੇ ਈਵਨ ਘਰ ਦੀਆਂ ਕਿਸ਼ਤਾਂ ਦੇਣ ਤੋਂ, ਜਿਨ੍ਹਾਂ ਦੀਆਂ ਸਿੱਧੀਆਂ ਜੌਬ ਸੀ, ਜਿਨ੍ਹਾਂ ਦੀਆਂ ਜੌਬ ਸੀ ਕਿਸੇ ਹੋਰ ਸੈਕਟਰ ਦੇ ਵਿੱਚ ਉਹ ਸਟੀਲ ਅਲਮੀਨੀਅਮ ਇੰਡਸਟਰੀ ਇਹਦੇ ਨਾਲ ਨਹੀਂ ਸੀ ਲਿੰਕਡ ਪਰ ਕਿਸੇ ਹੋਰ ਪਾਸੇ ਸੀ। ਇਕਾਨਮੀ ਸਲੋ ਹੋਣ ਦੇ ਨਾਲ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਗਈ ਹੈ, ਪਰਚੇਜ਼ਿੰਗ ਪਾਵਰ ਘਟਣ ਦੇ ਨਾਲ ਜਿਹੜਾ ਸਮਾਨ ਆ ਉਹ ਲੋਕ ਉਸ ਤਰੀਕੇ ਨਾਲ ਨਹੀਂ ਖਰੀਦ ਰਹੇ, ਉਸ ਤਰੀਕੇ ਨਾਲ ਨਹੀਂ ਖਰੀਦ ਰਹੇ ਤਾਂ ਅਲਟੀਮੇਟਲੀ ਉਹ ਜਿਹੜੇ ਸੈਕਟਰ ਦੇ ਵਿੱਚੋਂ ਸਮਾਨ ਪ੍ਰੋਡਿਊਸ ਹੁੰਦਾ ਜੇ ਉਹ ਨਹੀਂ ਖਰੀਦਿਆ ਜਾ ਰਿਹਾ ਤਾਂ ਇਹਦਾ ਮਤਲਬ ਕੰਮ ਆ ਜਿਹੜਾ ਸਲੋ ਹੋ ਗਿਆ। ਅੱਛਾ ਫਿਰ ਜਦੋਂ ਸਮਾਨ ਨਹੀਂ ਖਰੀਦਿਆ ਜਾ ਰਿਹਾ ਤੇ ਸਮਾਨ ਪ੍ਰੋਡਿਊਸ ਵੀ ਨਹੀਂ ਹੋ ਰਿਹਾ, ਪ੍ਰੋਡਿਊਸ ਨਹੀਂ ਹੋ ਰਿਹਾ ਤੇ ਉਹ ਟਰਾਂਸਪੋਰਟ ਨਹੀਂ ਹੋ ਰਿਹਾ, ਡਿਲੀਵਰ ਨਹੀਂ ਹੋ ਰਿਹਾ, ਇਹਦਾ ਮਤਲਬ ਸਾਰੇ ਅਫੈਕਟਡ ਨੇ। ਜਿਹੜੇ ਤਾਂ ਸਿੱਧੇ ਤੌਰ ਤੇ ਇਸ ਇੰਡਸਟਰੀ ਨਾਲ ਬਿਜ਼ਨਸ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਚਲੋ ਕਿਸੇ ਨਾ ਕਿਸੇ ਤਰ੍ਹਾਂ ਦੀ ਹੈਲਪ ਮਿਲ ਜੂਗੀ। ਮੈਨੂੰ ਅਜੇ ਵੀ ਪੂਰੀ ਉਮੀਦ ਆ ਬਈ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਕੋਈ ਨਾ ਕੋਈ ਗਵਰਨਮੈਂਟ ਆ ਜਿਹੜੀ ਆਮ ਲੋਕਾਂ ਦੀ ਸਪੋਰਟ ਜ਼ਰੂਰ ਕਰੂਗੀ। ਕੋਵਿਡ ਦੇ ਦੌਰਾਨ ਵੀ ਦੇਖੋ ਜਦੋਂ ਜੌਬ ਚਲੀਆਂ ਗਈਆਂ ਸੀ, ਜਦੋਂ ਲੋਕਾਂ ਨੂੰ ਪੈਸੇ ਵੀ ਮਿਲੇ ਸੀ, ਫੇਰ ਵੀ ਜਿਹੜੀਆਂ ਬੈਂਕਾਂ ਸੀ ਉਹਨਾਂ ਨੂੰ ਹਦਾਇਤਾਂ ਸੀ ਵੀ ਜੇ 2-4 ਮਹੀਨੇ ਕਿਸ਼ਤਾਂ ਜਿਹੜੀਆਂ ਨਹੀਂ ਵੀ ਭਰੀਆਂ ਜਾਂਦੀਆਂ ਕਿਸ਼ਤੋਂ ਤੇ ਬੈਂਕਾਂ ਪਿੱਛੇ ਨਹੀਂ ਆਉਣਗੀਆਂ। ਅਜੇ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਸਾਡੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਸੋਚਣਾ ਚਾਹੀਦਾ। ਮੈਂ ਤਾਂ ਸਿਰਫ ਰੀਅਲ ਸਟੇਟ ਇੰਡਸਟਰੀ ਬਾਰੇ ਗੱਲ ਕਰ ਸਕਦਾ ਜੀ, ਬਈ ਇਹ ਵੇਖਦਿਆਂ ਹੋਇਆ ਕਿ ਕਾਫੀ ਸਾਰੇ ਘਰ ਨੇ ਜਿਹੜੇ ਉਹ ਪਾਵਰ ਆਫ ਸੇਲ ਤੇ ਜਾ ਰਹੇ ਨੇ, ਲੋਕਾਂ ਨੇ ਬੜੀ ਮਿਹਨਤ ਦੇ ਨਾਲ ਘਰ ਲਏ ਹੋਏ ਨੇ ਪਰ ਜਦੋਂ ਲੋਕਾਂ ਦੀ ਜੌਬ ਹੀ ਨਾ ਰਹੇ, ਜਿਹੜੀ ਕਿਸ਼ਤ ਆ 5-5, 6-6 ਹਜ਼ਾਰ ਡਾਲਰ ਮਹੀਨੇ ਦੀ ਦੇਣੀ, 8-8 ਹਜ਼ਾਰ ਡਾਲਰ ਮਹੀਨੇ ਦੀ ਦੇਣੀ ਜਾਂ ਥੋੜੀ ਵੀ ਹੋਵੇ 3-4 ਹਜ਼ਾਰ ਡਾਲਰ ਮਹੀਨੇ ਦੀ ਕਿਸ਼ਤ ਦੇਣੀ ਜਾਂ ਈਵਨ 2 ਹਜ਼ਾਰ ਡਾਲਰ ਮਹੀਨੇ ਦੀ ਕਿਸ਼ਤ ਦੇਣੀ, ਇਹ ਵੀ ਵਾਹਵਾ ਵੱਡਾ ਤੇ ਔਖਾ ਕੰਮ ਲੱਗਦਾ। ਘੱਟੋ ਘੱਟ ਕੋਈ ਇਸ ਤਰ੍ਹਾਂ ਦਾ ਪੈਕੇਜ, ਇਸ ਤਰ੍ਹਾਂ ਦੀ ਪਲੈਨਿੰਗ ਜ਼ਰੂਰ ਹੋਣੀ ਚਾਹੀਦੀ ਹੈ ਵੀ ਬੈਂਕਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਬਈ ਜਿਹੜੀਆਂ ਇਹ ਕਿਸ਼ਤਾਂ ਹੁੰਦੀਆਂ ਨੇ ਇਹ ਜੇ 5-4 ਮਹੀਨੇ 6 ਮਹੀਨੇ ਡਿਲੇ ਵੀ ਹੋ ਜਾਣ, ਕੋਈ ਆਫਤ ਨਹੀਂ ਆਉਣ ਲੱਗੀ, ਜਿਹਦੀ ਟਰਮ 25 ਸਾਲ ਆ ਉਹਦੀ ਟਰਮ 25.5 ਸਾਲ ਹੋਜੂ, 26 ਸਾਲ ਦੇ ਵਿੱਚ ਕਿਸ਼ਤਾਂ ਲੈ ਜਾਣਗੀਆਂ, ਜਿਹੜਾ 5 ਸਾਲ ਚ ਕਿਸ਼ਤਾਂ ਲਾਉਣਾ ਚਾਹੁੰਦਾ ਉਹ 6 ਸਾਲ ਚ ਲੈ ਜਾਣਗੀਆਂ ਵਿਦਆਊਟ ਇੰਟਰਸਟ ਜਾਂ ਪੂਰੀ ਦੀ ਪੂਰੀ ਜਿਹੜੀ ਇੰਸਟਾਲਮੈਂਟ ਹੈਗੀ ਆ ਘਰ ਦੀ, ਕਿਉਂਕਿ ਇੰਸਟਾਲਮੈਂਟ ਮੌਰਗੇਜ ਦਾ ਖਰਚ ਸਭ ਤੋਂ ਵੱਡਾ ਖਰਚ ਹੁੰਦਾ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਡਿਲੇ ਹੋਣਾ ਚਾਹੀਦਾ ਕਿਉਂਕਿ ਆਮ ਲੋਕ ਆ ਜਿਹੜੇ ਅਸਮਰਥ ਨੇ। ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ, ਆਪਾਂ ਬਹੁਤ ਵਾਰ ਡਿਸਕਸ਼ਨ ਕੀਤੀ ਆ ਕਿ ਟੈਰਿਫਸ ਤੋਂ ਪਹਿਲਾਂ ਵੀ, ਟੈਰਿਫ ਦੀ ਤਾਂ ਬਾਅਦ ਦੀ ਗੱਲ ਆ, ਟੈਰਿਫਸ ਤੋਂ ਪਹਿਲਾਂ ਵੀ ਸਾਡੀ ਇਕਾਨਮੀ ਦੀ ਹਾਲਤ ਕੋਈ ਇੰਨੀ ਵਧੀਆ ਨਹੀਂ ਸੀ। ਜਦੋਂ ਚੋਣਾਂ ਹੋਈਆਂ ਸੀ ਉਦੋਂ ਬਹੁਤ ਸਾਰਾ ਜਿਹੜੇ ਮੀਡੀਆ ਅਦਾਰੇ ਸੀ ਉਹਨਾਂ ਨੇ ਰਿਪੋਰਟਸ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਸੀ ਵੀ ਸਾਡੀ ਇਕਾਨਮੀ ਹੈ ਜਿਹੜੀ ਆਲਰੇਡੀ ਉਹ ਜਾ ਕਿੱਧਰ ਨੂੰ ਰਹੀ ਹੈ, ਇਕਾਨਮੀ ਦੇ ਵਿੱਚ ਤਰੇੜਾਂ ਆ ਰਹੀਆਂ ਨੇ ਸਾਡੀ ਦੇ ਵਿੱਚ, ਇਹ ਪਹਿਲਾਂ ਗੱਲਾਂ ਡਿਸਕਸ ਹੋਈਆਂ ਸੀ। ਟੈਰਿਫਸ ਨੇ ਤਾਂ ਜਿਹਨੂੰ ਕਹਿੰਦੇ ਆ ਜੀ ਜਿਵੇਂ ਬਲਦੀ ਦੇ ਉੱਤੇ ਤੇਲ ਪਾਇਆ, ਹੈ ਨਾ, ਆਲਰੇਡੀ ਜਿਹੜੀ ਚੀਜ਼ ਟੁੱਟ ਰਹੀ ਸੀ ਉਹਦੇ ਤੇ ਹੋਰ ਵੱਡਾ ਇੱਕ ਹਥੌੜਾ ਉਹ ਇਹਨੇ ਮਾਰਿਆ ਟੈਰਿਫਸ ਨੇ। ਇਸ ਕਰਕੇ ਜੇ ਆਮ ਲੋਕਾਂ ਨੂੰ ਰਾਹਤ ਦੇਣ ਦਾ ਮਸਲਾ ਆਉਂਦਾ ਤਾਂ ਉਹ ਫਿਰ ਸਾਰੇ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਰਾਹਤ। ਹਾਲਾਂਕਿ ਇਹ ਜਿਹੜੀ ਰਾਹਤ ਆ ਨਾ ਇਹਦੇ ਲੌਂਗ ਟਰਮ ਇੰਪਲੀਕੇਸ਼ਨ ਹੁੰਦੀਆਂ ਨੇ ਇਹਦੀਆਂ, ਪਰ ਕਈ ਵਾਰੀ ਬੈਂਕਾਂ ਵੀ ਇੰਨੀ ਤੇਜ਼ੀ ਕਰਦੀਆਂ, ਕਾਹਲੀ ਕਰਦੀਆਂ ਕਿ ਬੰਦੇ ਦਾ ਘਰ ਆ ਜਿਹੜਾ ਉਹ ਬਸ ਜੀ ਥੋੜੇ ਜਿਹੇ 3-4 ਮਹੀਨਿਆਂ ਦੇ ਪ੍ਰੋਸੈਸ ਬਾਅਦ ਠੀਕ ਆ। ਕਈ ਵਾਰੀ ਬੈਂਕਾਂ ਜਿਹੜੀਆਂ ਰਿਲੈਕਸੇਸ਼ਨ ਵੀ ਦਿੰਦੀਆਂ ਨੇ, ਤੁਸੀਂ ਲਾਇਰ ਰਾਹੀਂ ਅਪਰੋਚ ਕਰੋ, ਉਹਨਾਂ ਤੋਂ ਹੋਰ ਟਾਈਮ ਲਓ, ਉਹਨਾਂ ਨੂੰ ਫੋਨ ਕਰੋ, ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸੋ, ਕਰਦੇ ਨੇ, ਇਸ ਤਰ੍ਹਾਂ ਨਹੀਂ ਵੀ ਨਹੀਂ ਕਰਦੇ, ਪਰ ਸਟਿਲ ਇੱਕ ਲਿਮਿਟ ਹੁੰਦੀ ਹੈ, ਇੱਕ ਲਿਮਿਟ ਤੱਕ ਹੀ ਜਾ ਸਕਦੇ ਨੇ। ਪਰ ਜਿਹੇ ਜਿਹੀ ਇਕਾਨਮੀ ਚੱਲ ਰਹੀ ਹੈ, ਜਿਵੇਂ ਲੋਕਾਂ ਦੀਆਂ ਜੌਬ ਚਲੀਆਂ ਗਈਆਂ ਨੇ, ਮੈਨੂੰ ਲੱਗਦਾ ਵੀ ਉਹ ਜਿਹੜੀ ਲਿਮਿਟ ਆ ਨਾ ਉਹ ਸਾਰਿਆਂ ਲਈ ਖੋਲ੍ਹ ਦੇਣੀ ਚਾਹੀਦੀ ਹੈ ਵੀ ਕਿਸੇ 6 ਮਹੀਨੇ 1 ਸਾਲ ਜੇ ਨਹੀਂ ਵੀ ਕਿਸ਼ਤਾਂ ਦਿੱਤੀਆਂ ਜਾਂਦੀਆਂ ਕੋਈ ਆਫਤ ਨਹੀਂ ਆਉਣ ਲੱਗੀ, ਇੱਥੇ ਹੀ ਰਹਿਣਾ ਲੋਕਾਂ ਨੇ, ਘਰਾਂ ਦੇ ਵਿੱਚ ਹੀ ਰਹਿਣਾ। ਤੇ ਕਿਉਂਕਿ ਜਿੰਨੀ ਕੁ ਇੰਟਰਸਟ ਰੇਟ ਵਧਣ ਦੇ ਨਾਲ ਜਿੰਨੀ ਕੁ ਇੰਸਟਾਲਮੈਂਟਸ ਲੋਕਾਂ ਦੀਆਂ ਵਧ ਗਈਆਂ ਸੀ, ਅਫੋਰਡ ਕਰਨਾ ਵੈਸੇ ਹੀ ਔਖਾ ਹੋ ਗਿਆ ਸੀ। ਆਪਾਂ ਇਸ ਡਿਟੇਲ ਦੇ ਵਿੱਚ ਨਹੀਂ ਜਾਣਾ ਬਈ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਚੜ ਗਈਆਂ, ਕੌਣ ਕੌਣ ਜ਼ਿੰਮੇਵਾਰ ਸੀ, ਕੀ ਕਿਵੇਂ ਕਿਵੇਂ ਸਾਰਾ ਕੁਝ ਹੋਇਆ। ਠੀਕ ਆ, ਉਹ ਆਪਣੀ ਥਾਂ ਦੇ ਉੱਤੇ ਆ, ਤੁਸੀਂ ਠੀਕ ਹੋ, ਇੰਨੀਆਂ ਨਹੀਂ ਮਹਿੰਗੇ ਘਰ ਹੋਣੇ ਚਾਹੀਦੇ ਸੀ, ਪਰ ਹੁਣ ਤਾਂ ਘਰ ਸਸਤੇ ਨੇ, ਇੰਨੇ ਵੀ ਸਸਤੇ ਨਹੀਂ ਹੋਏ, ਮਤਲਬ ਪ੍ਰਾਈਸਿਸ ਥੱਲੇ ਆ ਰਹੀਆਂ ਨੇ, ਪਰ ਇੰਟਰਸਟ ਰੇਟਸ ਨੇ ਜਿਹੜੇ ਸਟਿਲ ਕਾਫੀ ਨੇ, ਉਹਦੇ ਕਰਕੇ ਇੰਸਟਾਲਮੈਂਟ ਕਾਫੀ ਬਣ ਜਾਂਦੀ ਹੈ। ਤੇ ਜਿਹੜਾ ਘਰ ਦੇ ਵਿੱਚੋਂ ਜੇ ਦੋ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਬੰਦਾ ਵੀ ਜੌਬ ਕਰਦਾ, ਕਿਉਂਕਿ ਖਰਚੇ ਹੋਰ ਵੀ ਨੇ, ਤੇ ਇਸ ਕਰਕੇ ਕਿਸ਼ਤ ਦੇਣੀ ਕਾਫੀ ਔਖਾ ਕੰਮ ਲੱਗਦਾ। ਸਰਕਾਰ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਇਕਾਨਮੀ ਨੂੰ ਚਲਾਉਣ ਵਾਲੇ ਇਕੱਲੇ ਬਿਜ਼ਨਸਿਸ ਨਹੀਂ ਹੁੰਦੇ, ਐਪਰੀਸ਼ੀਏਟ ਕਰਨਾ ਚਾਹੀਦਾ ਸਰਕਾਰ ਨੂੰ। ਠੀਕ ਹੈ, ਉਹਨਾਂ ਨੂੰ ਸਹਾਇਤਾ ਦਿੱਤੀ ਹੈ, ਪਰ ਇਹ ਸਹਾਇਤਾ ਜਿਹੜੀ ਉਹਦੇ ਕੋਲ ਪਹੁੰਚਣੀ ਚਾਹੀਦੀ ਹੈ ਜਿਨ੍ਹਾਂ ਨੂੰ ਸਹੀ ਮਾਨਿਆਂ ਦੇ ਵਿੱਚ ਸਹਾਇਤਾ ਦੀ ਜ਼ਰੂਰਤ ਹੈਗੀ ਆ। ਆਪਣੀ ਗੱਲਬਾਤ ਚੱਲਦੀ ਰਹਿਣੀ ਆ ਦੋਸਤੋ। ਇੱਕ ਕਾਲਰ ਸ਼ਾਇਦ ਲਾਈਨ ਦੇ ਉੱਤੇ ਨੇ, ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 416-620-1778 ਸਾਡੇ ਸਟੂਡੀਓ ਦਾ ਨੰਬਰ ਆ, ਜਦੋਂ ਮਰਜ਼ੀ ਤੁਸੀਂ ਬੇਝਿਜਕ ਹੋ ਕੇ ਆਪਣੀ ਰਾਏ ਆ ਜਿਹੜੀ ਉਹ ਦੇ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਦਾ ਏਅਰ ਹੋ ਜੀ।
ਹਾਂਜੀ ਬ੍ਰਾਦ ਜੀ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
ਬ੍ਰਾਦ ਜੀ, ਜੇ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਮਤਲਬ ਲਾਈਟਲੀ ਤਾਂ ਆਪਾਂ ਗੱਲ ਜਿਵੇਂ ਮਰਜ਼ੀ ਕਰ ਲਈਏ, ਪਰ ਹੈ ਬੜੀ ਸੀਰੀਅਸ ਗੱਲ ਆ ਇਕਨੋਮਿਕਸ ਦੀ ਜਿਹੜੀ ਆ। ਇਹਦਾ ਜੇ ਮੈਂ 30 ਸੈਕਿੰਡ ਦੇ ਵਿੱਚ 30 ਈਅਰ ਦਾ ਇਤਿਹਾਸ ਦੱਸਾਂ ਅਮਰੀਕਾ ਦੇ ਵਿੱਚ ਕੀ ਹੁੰਦਾ, ਬਿਲ ਕਲਿੰਟਨ ਨੇ ਇਹਨੂੰ ਕਹਿੰਦੇ ਅਫਰਮੇਟਿਵ ਐਕਸ਼ਨ, ਉਹਨੇ ਇਹ ਇਸ਼ੂ ਕੀਤਾ ਸੀਗਾ ਡਾਇਰੈਕਟ, ਜਿਹੜੀਆਂ ਬੈਂਕਾਂ ਆਮ ਬੰਦੇ ਨੂੰ ਲੋਨ ਨਹੀਂ ਦਿੰਦੀਆਂ, ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ। ਜਿੱਦਾਂ ਕਈ ਕੁਆਲੀਫਿਕੇਸ਼ਨ ਚ ਥੋੜੇ ਲੋ ਹੁੰਦੇ, ਇਹਨਾਂ ਨੂੰ ਆਟੋਮੈਟਿਕਲੀ ਕੁਆਲੀਫਾਈਡ ਹੋ ਜਾਣਾ ਚਾਹੀਦਾ। ਹਾਂਜੀ, ਇਹਨੂੰ ਕਹਿੰਦੇ ਅਫਰਮੇਟਿਵ ਐਕਸ਼ਨ, ਜਿਹੜੇ ਆਮ ਪਬਲਿਕ ਦੀ ਹੈਲਪ ਕਰਨੀ। ਪਰ ਇਹਦੀ ਲਕਸ਼ਮਣ ਰੇਖਾ ਕਿੱਥੇ ਆ? ਇਹ ਬੈਡਮਿੰਟਨ ਕੋਈ ਇਕਨੋਮਿਕਸ ਦੀ ਡਿਗਰੀ ਨਹੀਂ ਲਈ ਬੈਠਾ ਸੀਗਾ। ਹਾਂਜੀ, ਉਹਦਾ ਐਸਾ ਅਸਰ ਬੁਰਾ ਪਿਆ 10-12 ਸਾਲ ਦੇ ਵਿੱਚ, ਜਿਹੜੀ 2008 ਦੇ ਵਿੱਚ ਕਰੈਸ਼ ਹੁੰਦਾ ਉਹ ਇਸੇ ਕਰਕੇ ਹੀ ਹੁੰਦਾ। ਹਾਂਜੀ, ਸੋ ਜਿਹੜਾ ਇਹ ਅਫਰਮੇਟਿਵ ਐਕਸ਼ਨ ਹੈ, ਜਿਹੜੀਆਂ ਬੈਂਕਾਂ ਹੁੰਦੀਆਂ, ਬੈਂਕਾਂ ਬਹੁਤ ਹੀ ਸਮਾਰਟ ਤਰੀਕੇ ਨਾਲ ਕੰਮ ਕਰਦੇ, ਅਦਰਵਾਈਜ਼ ਤੇ ਕਦੋਂ ਦੇ ਹੀ ਫੇਲ ਹੋ ਗਏ ਹੁੰਦੇ। ਹਾਂਜੀ, ਇਹਨਾਂ ਨੂੰ ਟਾਈਮ ਟੂ ਟਾਈਮ ਗਵਰਨਮੈਂਟ ਦਾ ਜਿਹੜਾ ਕੋਈ ਵੀ ਆ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਣਾ ਪੈਂਦਾ। ਪਰ ਇੱਕ ਗੱਲ ਮੈਂ ਕੈਨੇਡਾ ਦੇ ਜਿਹੜੇ ਬੈਂਕ ਮੇਜਰ ਬੈਂਕ ਉਹਨਾਂ ਦੀ ਜ਼ਰੂਰ ਸਿਫਤ ਕਰਦਾ, ਭਾਵੇਂ ਕਿ ਉਹ ਜਿੰਨੇ ਵੀ ਸਟ੍ਰਿੰਜੈਂਟ ਆ, ਇਹਨਾਂ ਦੀ ਪਰਫਾਰਮੈਂਸ ਜਿਹੜੀ ਸਰਵਾਈਵਲ ਪੱਖੋਂ ਸਭ ਤੋਂ ਵਧੀਆ ਰਹੀ ਹੈ ਮੋਸਟ ਬੈਂਕਾਂ ਜਿਹੜੀਆਂ ਦੇਖੀਏ ਆਲ ਅਰਾਊਂਡ ਦ ਵਰਲਡ। ਹਾਂਜੀ,
ਪ੍ਰੋਫਿਟ ਚ ਰਹੀਆਂ ਜੀ,
ਕਿਉਂਕਿ ਇਹਨਾਂ ਨੂੰ ਮੈਨੇਜ ਕਰਨਾ ਆਉਂਦਾ ਨਾ, ਬੈਂਕ ਕਿੱਦਾਂ ਕਰਨੀ ਆ। ਹੁਣ ਜੀ ਤੇ ਕਰਦਾ ਬੰਦੇ ਦਾ ਵੀ, ਅਸੀਂ ਇਹਨੂੰ ਚੁੱਕ ਕੇ 100 ਰੁਪਇਆ ਫੜਾ ਦਈਏ, ਜਦੋਂ ਪਤਾ ਸ਼ਾਮ ਨੂੰ ਲੱਗਦਾ ਵੀ 50 ਰੁਪਏ ਦਾ ਘਰ ਫੂਡ ਨਹੀਂ ਲਿਆਂਦਾ ਤੇ 50 ਦਾ ਬਾਹਰ ਦਾਰੂ ਪੀ ਗਿਆ, ਫਿਰ ਬੰਦਾ ਕਿੰਨੇ ਕੁ ਦਿਨ ਉਹਨੂੰ ਦੇਈ ਜਾਊਗਾ। ਹਾਂਜੀ, ਇਹ ਕਈ ਛੋਟੀ ਛੋਟੀਆਂ ਚੀਜ਼ਾਂ ਗਈਆਂ। ਬਾਕੀ ਜਿਹੜਾ ਫੋਰਟ ਸਾਹਿਬ ਨੇ ਕੀਤੀ ਆ ਬਾਹਰ ਜੀ, ਸੱਚ ਦੱਸਾਂ ਜੇ ਭਾਂਡੇ ਨੂੰ ਮੋਰੀ ਹੋਈ ਹੋਵੇ ਨਾ, ਬਾਹਰ ਮਿੱਟੀ ਜਿੰਨੀ ਮਰਜ਼ੀ ਲਾਈ ਜਾਵੇ, ਮੋਰੀ ਪੱਕੀ ਕਿਸੇ ਤਰ੍ਹਾਂ ਬੰਦ ਨਹੀਂ ਹੋ ਸਕਦੀ ਕਦੇ ਵੀ। ਹਾਂਜੀ, ਕੱਚੀ ਮਿੱਟੀ ਦੀ ਹੋਗੀ। ਸੋ ਇਹਨਾਂ ਨੇ ਥੋੜਾ ਬਹੁਤਾ ਪੈਸਾ, ਪਹਿਲੀ ਗੱਲ $1 ਬਿਲੀਅਨ ਇੱਡੀ ਵੱਡੀ ਇਕਾਨਮੀ ਦੇ ਵਿੱਚ, ਜਿਹਦਾ ਕਹਿੰਦੇ ਹੁੰਦੇ ਆ ਕੀੜੀ ਚੋਂਚ ਭਰ ਲੈ ਗਈ, ਨਦੀ ਨਾ ਘੱਟਿਓ, ਨੀਰ ਕੱਖ ਵੀ ਹੈ ਨੀਗਾ। ਹਾਂਜੀ, ਪਰ ਫਿਰ ਲੈਟਸ ਸੇ ਕਿ ਕਈ ਇਹੋ ਜਿਹੇ ਨੀਡ ਕੇਸਿਸ ਹੁੰਦੇ ਜਿਨ੍ਹਾਂ ਨੂੰ ਵਾਕਈ ਇਹਦੀ ਲੋੜ ਹੁੰਦੀ ਹੈ। ਵਾਕਈ ਲੋੜ ਤਾਂ ਹੋਊਗੀ ਜਿਹਨਾਂ ਨੂੰ ਅੱਗੋਂ ਬਿਜ਼ਨਸ ਚੱਲਦਾ ਮਿਲੂਗਾ, ਜਿਵੇਂ ਕਹਿ ਲਓ ਕਿ ਮੈਟਲ ਇੰਡਸਟਰੀ, ਜਿਵੇਂ ਕਾਪਰ ਹੋ ਗਈ, ਅਲੂਮੀਨੀਅਮ, ਜ਼ਿਆਦਾ ਸਟੀਲ ਆ, ਉਹਨਾਂ ਨੂੰ ਸਬਸਿਡਾਈਜ਼ ਕਰਨ ਦਾ ਤਾਂ ਹੀ ਫਾਇਦਾ ਜੀ, ਉਹਨਾਂ ਨੂੰ ਕੋਈ ਫਿਊਚਰ ਨਜ਼ਰ ਆਉਂਦਾ ਹੋਊਗਾ ਇੰਨੀ ਸ਼ਾਰਟ ਰਨ ਦੇ ਵਿੱਚ, ਤੇ ਉਹਨਾਂ ਨੂੰ ਕੁਛ ਨਹੀਂ ਆਉਂਦਾ। ਤੇ ਜੇ ਸਿਰਫ ਉਹਨਾਂ ਨੂੰ ਸਰਵਾਈਵਲ ਕਰਨ ਵਾਸਤੇ ਮਨੀ ਦੇਣੀ ਆ, ਤੇ ਉਹਨਾਂ ਦੇ ਫਿਰ ਜ਼ਿਆਦਾ ਬਰਡਨ ਵਧੂਗਾ, ਜਾਂ ਤੇ ਫਿਰ ਉਹ ਫਰਦਰ ਕਰਜ਼ੇ ਚ ਦੱਬੇ ਜਾਊਗੇ, ਤੇ ਜਾਂ ਫਿਰ ਕਰਜ਼ਾ ਸਾਰਾ ਜਿਹੜਾ ਗਵਰਨਮੈਂਟ ਨੇ ਦਿੱਤਾ ਉਹ ਮਰ ਜਾਊਗਾ। ਹਾਂਜੀ, ਸੋ ਇਹ ਉਹਨਾਂ ਨੂੰ ਪਤਾ ਹੋਊਗਾ, ਪਰ ਇਹ ਇਕਨੋਮਿਕਸ ਪੁਆਇੰਟ ਵੱਲੋਂ ਇੱਕ ਜਿਵੇਂ ਛੋਟਾ ਜਿਹਾ ਪੈਚ ਲਾ ਦੇਦਾ ਵੀ ਮਾੜਾ ਜਿਹਾ ਪੈਚ ਲਾ ਦਿਓ, ਇਹਨਾਂ ਦਾ 2-4 ਦਿਨ ਜਿਹੜੇ ਲੰਘ ਜਾਊਗੇ। ਜਿਹੜੀ ਏਡ ਹੁੰਦੀ ਹੈ ਨਾ, ਇੱਕ ਹੁੰਦੀ ਆ ਜਿਵੇਂ ਪੈਨਡੈਮਿਕ ਸੀ, ਉਹਦੇ ਚ ਤੁਹਾਡੇ ਕੋਲ ਚੋਇਸ ਹੀ ਕੋਈ ਨੀ ਹੈਗੀ, ਉਹਦੇ ਚ ਤੁਹਾਡੇ ਵੱਡੇ ਵੱਡੇ ਰਿਸੋਰਸਿਸ ਵਿਕ ਜਾਂਦੇ, ਤੁਹਾਨੂੰ ਲੋਕਾਂ ਨੂੰ ਬਚਾਉਣਾ ਹੀ ਪੈਣਾ ਸੀਗਾ। ਹਾਂਜੀ, ਡੈਮੋਕ੍ਰੈਟਿਕ ਦੇਸ਼ ਹੈ ਇਹ। ਤੇ ਜਿਹੜਾ ਡਿਜ਼ਾਸਟਰ ਆ ਮੈਨਮੇਡ ਡਿਜ਼ਾਸਟਰ, ਇਹ ਹੈਗੀ ਮਿਸਮੈਨੇਜਮੈਂਟ ਜਿਹੜੀ ਚੱਲਦੀ ਆ ਰਹੀ ਨੂੰ ਬੜਾ ਹੀ ਚਿਰ ਹੋ ਗਿਆ। ਹੁਣ ਤਾਂ ਚਲੋ ਡੋਨਲਡ ਟਰੰਪ ਆ ਗਿਆ, ਟਾਈਮ ਟਾਈਮ ਹੋ ਗਿਆ, ਜਿਹੜੀ ਗੱਲ ਹੋ ਉਹਦੇ ਖਾਤੇ ਚ ਸੁੱਟ ਦਿਓ, ਉਹਨੇ ਸਾਡਾ ਅਜਾੜਾ ਕੀਤਾ। ਹਾਂਜੀ, ਤੇ ਜਦੋਂ ਕਿ ਅਸਲੀਅਤ ਇਹ ਆ, ਉਹਨੇ ਇੱਥੇ ਹੀ ਨਹੀਂ, ਉਹ ਅਮਰੀਕਾ ਦੇ ਵਿੱਚ ਇੱਥੇ ਜ਼ਿਆਦਾ ਡਿਜ਼ਾਸਟਰ, ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿੰਦੇ ਬਿਬਲੀਕਲ ਪ੍ਰਪੋਰਸ਼ਨ ਸਟਾਈਲ ਡਿਜ਼ਾਸਟਰ ਚੱਲ ਰਹੇ ਸੀਗੇ, ਜਿਹਨੂੰ ਉਹ ਠੀਕ ਕਰਨ ਤੇ ਲੱਗਾ ਹੋਇਆ। ਹਾਂਜੀ, ਸੋ ਦੇਖੋ ਅਮਰੀਕਾ ਕਿੱਧਰ ਨੂੰ ਜਾਂਦਾ ਅਗਲੇ 2-3 ਸਾਲ ਚ, ਜਿੱਦਾਂ ਕਹਿੰਦੇ ਖਤਮ ਤਾਂ ਹੋਇਆ ਹੀ ਸੀਗਾ ਸਾਲ ਪਹਿਲੋਂ, ਜੇ ਬਿਲਕੁਲ ਹੀ ਖਤਮ ਹੋ ਜਾਊਗਾ ਤਾਂ ਕੀ ਫਰਕ ਪੈਂਦਾ। ਪਰ ਅਸੀਂ ਜਿੱਦਾਂ ਨਾ ਪੂਛ ਫੜ ਕੇ ਤੁਰੇ ਹੁੰਦੇ ਪਸ਼ੂ ਦੀ, ਉਹਦੇ ਤੋਂ ਜ਼ਿਆਦਾ ਸਾਡੀ ਐਬਿਲਿਟੀ ਕੈਨੇਡਾ ਵਿੱਚ ਹੈ ਨਹੀਂ। ਜਦੋਂ ਤੱਕ ਅਸੀਂ ਅਸਲੀਅਤ ਨੂੰ ਸਮਝਦੇ ਨਹੀਂ ਨਾ, ਹੋਏ ਅਸੀਂ ਹਵਾ ਦੇ ਵਿੱਚ ਜਿਵੇਂ ਮਰਜ਼ੀ ਤਲਵਾਰਾਂ ਮਾਰੀ ਜਾਈਏ, ਅਸੀਂ ਸੁਪਰ ਪਾਵਰ ਆ, ਸਾਡੇ ਕੋਲ ਰਿਸੋਰਸਿਸ ਬਹੁਤ ਆ। ਬ੍ਰਾਡ ਦੀ ਰਿਸੋਰਸਿਸ ਰਿਚ ਕੰਟਰੀ ਦੇ ਬਾਰੇ ਬਹੁਤ ਪਹਿਲਾਂ ਦਾ ਇੱਕ ਅਖਾਣ ਚੱਲਦਾ, ਉਹਨੂੰ ਕਹਿੰਦੇ ਡੱਚ ਡਿਸੀਜ਼, ਡੱਚ ਡਿਸੀਜ਼ ਕਹਿ ਦਿੰਦੇ ਆ, ਜਾਂ ਕਹਿੰਦੇ ਆ ਰਿਸੋਰਸਫੁਲ ਡਿਸੀਜ਼। ਸਾਡੇ ਘਰਾਂ ਚ ਕੀ ਹੁੰਦਾ, ਜਿਹਨਾਂ ਦੀ ਜ਼ਿਆਦਾ ਜ਼ਮੀਨ ਹੁੰਦੀ, ਜ਼ਮੀਨ ਠੇਕ ਦਿੱਤੀ ਆ, ਮੁੰਡੇ ਇੱਛਾ ਕਰਦੇ ਆ, ਥੋੜੀ ਦੇਰ ਤੱਕ ਬਹੁਤ ਵਧੀਆ ਚੱਲਦਾ ਕੰਮ। ਜਿਹੜੇ ਰਿਸੋਰਸਿਸ ਵਾਲੇ ਮੁਲਕ ਆ, ਜਿੰਨਾ ਚਿਰ ਉਹਨਾਂ ਦੇ ਰਿਸੋਰਸਿਸ ਵਿਕਦੇ ਆ, ਜਿੰਨਾ ਚਿਰ ਉਹਨਾਂ ਕੋਲ ਅੱਗੇ ਕੋਈ ਡੀਲ ਹੈਗੀ ਆ, ਉਹਨਾਂ ਚਿਰ ਤਾਂ ਰਿਸੋਰਸਿਸ ਕੰਮ ਕਰਦੇ ਆ। ਤੇ ਈਵਨ ਅੰਡਰ ਬੈਸਟ ਸਰਕਮਸਟੈਂਸ ਜਿਹੜੇ ਉਹ ਰਿਸੋਰਸਿਸ ਕਿਸੇ ਨਾ ਕਿਸੇ ਦਿਨ ਨੂੰ ਮੁੱਕ ਹੀ ਜਾਣੇ ਆ। ਸੋ ਜੇ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਵਧੀਆ ਤਰੀਕੇ ਨਾਲ ਯੂਜ਼ ਕੀਤਾ, ਉਹਨਾਂ ਦੀ ਜਿਹੜੀ ਵੈਲਿਊ ਹੀ ਘੱਟਦੀ ਗਈ, ਤੁਸੀਂ ਆਰਾਮ ਦੇ ਨਾਲ ਲੰਬਰ ਵੇਚ ਲਈ, ਆਇਲ ਵੇਚ ਲਿਆ, ਹਾਂਜੀ ਉਹਨਾਂ ਨੇ ਕਾਰ ਇੰਡਸਟਰੀਆਂ ਘਰੇ ਆ ਕੇ ਲਾਈਆਂ, ਘਰੇ ਆ ਕੇ ਉਹ ਤੁਹਾਡੇ ਆਇਲ ਐਕਸਪਲੋਰੇਸ਼ਨ ਕਰਕੇ ਸਾਰਾ ਕੁਛ ਕਰਾ ਕੇ ਲੈ ਜਾਂਦੇ ਆ, ਹਾਂਜੀ ਤੁਸੀਂ ਔਖੇ ਰਹਿੰਦੇ ਆ। ਹਾਂਜੀ, ਸੋ ਜਦੋਂ ਤੱਕ ਇਸ ਸੱਚਾਈ ਦਾ ਲੋਕਾਂ ਨੂੰ ਨਹੀਂ ਪਤਾ ਲੱਗਦਾ, ਮੇਨ ਸਟ੍ਰੀਮ ਲੋਕਾਂ ਨੂੰ ਪਤਾ ਵੀ ਸਾਡੀ ਗਵਰਨਮੈਂਟ ਇੱਥੇ ਕੀ ਕਰ ਰਹੀ ਹੈ, ਆਰਾਮ ਨਾਲ ਸਟੀਅਰਿੰਗ ਵੀਲ ਤੇ ਬੈਠੀਆਂ, ਜਿਵੇਂ ਆਟੋ ਬਟਨ ਦੱਬਿਆ ਹੁੰਦਾ ਗੱਡੀ ਆਪ ਰਿਹਾ, ਬੜੀ ਸੋਹਣੀ ਚੱਲੀ ਜਾ ਰਹੀ ਹੈ, ਸੋਹਣੀ ਚੱਲੀ ਜਾਂਦੀ ਰਹੀ ਕਈ ਕਿਲੋਮੀਟਰ, ਬਾਅਦ ਪਤਾ ਲੱਗਦਾ ਤਾਂ ਖੱਡ ਚ ਡਿੱਗਦੀ, ਤੇ ਇਹ ਗੱਡੀ ਖੱਡ ਦੇ ਵਿੱਚ ਡਿੱਗ ਚੁੱਕੀ ਆ ਬਰਾੜ ਜੀ, ਇਹਨੂੰ ਕੱਢਣਾ ਜਿਹੜਾ ਆ ਹੁਣ ਪਤਾ ਤਾਂ ਹੁਣ ਲੱਗਣਾ ਨਾ ਅਕਲ ਦਾ, ਦੂਜਿਆਂ ਤੱਕ ਦੇ ਦਿੱਤੀ ਜਾਂਦੀ ਹੈ ਵੀ ਤੁਹਾਨੂੰ ਪ੍ਰੋਬਲਮ ਹੋਊਗੀ। ਅੱਛਾ ਇੱਥੇ ਹੁਣ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਰਹੀ ਹੈ, ਜਿੰਨੀ ਬੇਈਮਾਨੀ ਇਸ ਕੰਟਰੀ ਦੇ ਸੁਪਰ ਮਾਰਕੀਟਾਂ ਵਿੱਚ ਚੱਲ ਰਹੀ ਹੈ, ਤੁਸੀਂ ਗੇੜਾ ਮਾਰ ਕੇ ਦੇਖਿਓ ਉਹਨਾਂ ਤੇ ਟੈਰਿਫ ਦਾ ਕੀ ਅਸਰ ਆ ਜੀ। ਆ ਪਾਣੀ ਇੱਥੋਂ ਨਿਕਲਦਾ ਆ, ਇਹਨਾਂ ਨੇ ਉਸ ਦਿਨ ਦੀਆਂ ਉਹਦੀਆਂ ਪ੍ਰਾਈਸਾਂ ਚੱਕ ਦਿੱਤੀਆਂ, ਇਹ ਅਮਰੀਕਾ ਤੋਂ ਦਾ ਪਾਣੀ, ਇੱਥੇ ਸਾਡੇ ਗੁਆਂਢ ਦੇ ਵਿੱਚ ਪੰਪ ਹੋ ਕੇ ਆਉਂਦਾ, ਪੈਕ ਛੋਟੇ ਕਰ ਦਿਓ, ਪ੍ਰਾਈਸਾਂ ਵਧਾ ਦਿਓ। ਹਾਂਜੀ ਜਿਹੜੀ ਚੀਜ਼ ਦਾ ਸਾਈਡ ਤੇ ਅਸਰ ਹੋਣਾ, ਜਿਹੜੀ ਅਸੀਂ ਇੱਥੋਂ ਇੰਪੋਰਟ ਕਰਦੇ ਹਾਂ ਉਹਦੀਆਂ ਤੇ ਇਹਨਾਂ ਨੇ ਪਹਿਲਾਂ ਹੀ ਟ੍ਰਿਪਲ ਕੁਆਡਰੂਪਲ ਜਿਹੜੀਆਂ ਪ੍ਰਾਈਸਾਂ ਪਹਿਲਾਂ ਕੀਤੀਆਂ ਗਈਆਂ ਕੀਤੀਆਂ, ਹੁਣ ਜਿੰਨੀ ਵੀ ਮਰਜ਼ੀ ਟੈਰਿਫ ਲਾ ਦਿਓ ਲੋਕਾਂ ਨੇ ਉਦੋਂ ਹੀ ਖਰੀਦਣੀ ਚੀਜ਼ ਜਦੋਂ ਉਹਨਾਂ ਕੋਲ ਅਫੋਰਡਬਿਲਟੀ ਹੋਊਗੀ, ਤੇ ਉਹਨੂੰ ਫਿਰ ਸੇਲ ਤੇ ਲਾ ਕੇ ਵੇਚਣਗੇ ਖਰਾਬ ਹੋਈ ਚੀਜ਼ ਨੂੰ। ਸੋ ਇੱਥੇ ਵਾਹਵਾ ਹੀ ਆਵਾ ਉਤਰਿਆ ਹੋਇਆ ਇਕਨਾਮਿਕ ਜਿਹੜਾ ਪੱਖੋਂ ਆ, ਬਾਕੀ ਅਸੀਂ ਜਿਵੇਂ ਕਹਿੰਦੇ ਨੇ ਹਵਾ ਚ ਤਲਵਾਰਾਂ ਸ਼ੇਖ ਚੀਲੀ ਵਾਂਗੂ ਜੋ ਮਰਜ਼ੀ ਕਹੀਏ, ਸਾਡਾ ਘਰ ਇਹ ਜਿਹੜਾ ਠੀਕ ਹੋਣ ਵਾਲਾ ਤੇ ਸਾਫ਼ ਹੋਣ ਦੀ ਬਹੁਤ ਜ਼ਿਆਦਾ ਸਖ਼ਤ ਤੇ ਲੋਕਾਂ ਦੇ ਕੋਆਪਰੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਇਹ ਜਿਹੜੀਆਂ ਨਾ ਹਵਾਈ ਜਿਹੀਆਂ ਫੈਰ ਕਰਦੇ ਰਹਿੰਦੇ, ਉਹਦੇ ਚੋਂ ਮਨ ਨੂੰ ਕੱਢ ਕੇ ਅਸਲੀਅਤ ਨੂੰ, ਤੇ ਜਿਹੜੀ ਤੁਹਾਡੇ ਸਾਹਮਣੇ ਰੀਅਲ ਸਟੇਟ ਮਾਰਕੀਟ ਆ ਇਹਦੇ ਚ ਕੀ ਹੋ ਰਿਹਾ ਤੁਹਾਨੂੰ ਬਿਲਕੁਲ ਇਸ ਤਰ੍ਹਾਂ ਨਜ਼ਰ ਆਉਂਦਾ। ਜਿਹੜਾ ਇਕਾਨਮਿਸਟ ਆ ਉਹਨੂੰ ਹਰ ਇੱਕ ਚੀਜ਼ ਜਿਹੜੀ ਕੰਟਰੀ ਦੇ ਜਿੰਨੇ ਵੀ ਪਹਿਲੂ ਆ ਕੀ ਹੋ ਰਿਹਾ ਉਹਨੂੰ ਸਾਰੇ ਹੀ ਨਜ਼ਰ ਆਉਂਦੇ, ਉਹਨੂੰ ਪਤਾ ਵੀ ਇੱਥੇ ਬਿਮਾਰੀ ਆ, ਇੱਥੇ ਠੀਕ ਹੋਣ ਵਾਲੀ ਆ, ਇੱਥੇ ਟੈਂਪਰੇਰੀ ਪੈਚ ਲੱਗਣ ਵਾਲਾ, ਇਹ ਸਿਰਫ ਟੈਂਪਰੇਰੀ ਪੈਚ ਲਾਉਣ ਵਾਲੀ ਆ, ਹਜੇ ਤੱਕ ਜਿਹੜੇ ਬੰਦੇ ਇਹਨਾਂ ਦੇ ਵਿੱਚ ਕੋਈ ਪਰਮਾਨੈਂਟ ਸਲੂਸ਼ਨ ਵਾਲਾ ਬੰਦਾ ਹੈ ਨਹੀਂ, ਜਦੋਂ ਕਿਤੇ ਬਿਲਕੁਲ ਕਹਿੰਦੇ ਬੇੜਾ ਹੀ ਬਹਿ ਗਿਆ ਫੇਰ ਭਾਵਾਂ ਕੋਈ ਬੰਦਾ ਉੱਥੇ ਜਿਹੜਾ ਇਸ ਕੰਟਰੀ ਨੂੰ ਫਿਕਸ ਕਰ ਸਕੇ। ਸੋ ਮੈਂ ਬਹੁਤਾ ਐਵੇਂ ਇਹੋ ਜਿਹਾ ਨੈਗੇਟਿਵ ਵਰਡ ਯੂਜ਼ ਤਾਂ ਨਹੀਂ ਕਰਨਾ ਚਾਹੁੰਦਾ, ਪਰ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਇਸ ਕਰਕੇ ਜੋ ਸੱਚ ਸੀ ਮੈਂ ਤਾਂ ਕਹਿਤਾ। ਬਰਾੜ ਜੀ ਥੈਂਕ ਯੂ ਤੁਹਾਡੇ ਟਾਈਮ ਦਾ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ, ਕਾਫੀ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ ਨੇ ਜੀ। ਦੇਖੋ ਇਸ ਤਰ੍ਹਾਂ ਪਾਸ ਜਿਹੜਾ ਕੁਝ ਹੋ ਗਿਆ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਰਹੇ ਹਾਂ ਵੀ ਯੂਐਸ ਦੇ ਉੱਤੇ ਜ਼ਿਆਦਾ ਜਿਹੜੀ ਡਿਪੈਂਡੈਂਸ ਸੀ ਉਹ ਠੀਕ ਨਹੀਂ ਸੀ, ਪਰ ਇਸ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਜੇ ਯੂਐਸਏ ਧੋਖਾ ਕਰ ਗਿਆ ਤੁਹਾਡੇ ਨਾਲ ਕੋਈ ਜਿਹੜਾ ਟ੍ਰੇਡ ਪਾਰਟਨਰ ਆ ਉਹ ਧੋਖਾ ਕਰ ਜੇ, ਆਪਾਂ ਸਾਰਾ ਦਿਨ ਆਪਾਂ ਆਪਣੇ ਆਪ ਨੂੰ ਹੀ ਨਿੰਦੀ ਜੇ। ਠੀਕ ਹੈ, ਉਹਦੇ ਚ ਇਹ ਹੁੰਦਾ ਵੀ ਜ਼ਿਆਦਾ ਵਿਸ਼ਵਾਸ ਕਰਨਾ ਚੰਗੀ ਗੱਲ ਨਹੀਂ ਸੀ ਆਪਾਂ ਨੂੰ। ਜਿਹੜੀ ਆਪਾਂ ਡਾਇਵਰਸਿਟੀ ਦੀ ਗੱਲ ਕਰਦੇ ਹਾਂ, ਡਾਇਵਰਸ ਵੇ ਸਾਨੂੰ ਆਪਣੀ ਇਕਾਨਮੀ ਨੂੰ ਫੈਲਾਉਣ ਦੇ, ਕਾਇਮ ਰੱਖਣ ਦੇ, ਸਟਰੋਂਗ ਰੱਖਣ ਦੇ ਸੋਚਣੇ ਚਾਹੀਦੇ ਸੀ ਪਹਿਲਾਂ। ਉਹ ਤਾਂ ਚਲੋ ਸਾਡੇ ਤੋਂ ਪਹਿਲਾਂ ਦਾ ਕੰਮ ਸੀਗਾ, ਹੈ ਨਾ, ਜਿਵੇਂ ਵੀ ਹੋ ਗਿਆ ਹੋ ਗਿਆ, ਪਰ ਟ੍ਰੇਡ ਚ ਇਸ ਤਰ੍ਹਾਂ ਹੁੰਦਾ ਜੀ ਕਈ ਵਾਰੀ ਟ੍ਰੇਡ ਦੇ ਵਿੱਚ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਪੈਂਦਾ ਹੁੰਦਾ, ਜਿਹੜੇ ਸਮਝੌਤੇ ਹੋਏ ਹੁੰਦੇ ਨੇ ਉਹ ਟਰੱਸਟ ਦੇ ਆਧਾਰ ਦੇ ਉੱਤੇ ਚੱਲਦੇ ਨੇ। ਜੇ ਟਰੱਸਟ ਦੇ ਵਿੱਚ ਕਿਸੇ ਨੇ ਮਤਲਬ ਧੋਖਾ ਕੀਤਾ ਜਾਂ ਕਰ ਰਿਹਾ ਜਾਂ ਵੈਸੇ ਹੀ ਕੋਈ, ਮੈਂ ਵੀ ਸ਼ਬਦ ਨਹੀਂ ਵਰਤਣਾ ਚਾਹੁੰਦਾ, ਵੈਸੇ ਹੀ ਕੋਈ ਬੰਦਾ ਇਹ ਜਿਹਾ ਆ ਜਾਂਦਾ ਜਿਹਦੇ ਮਨ ਚ ਜੋ ਕੁਝ ਆ ਗਿਆ ਉਹਨੇ ਕਹਿ ਦੇਣਾ। ਫੋਰ ਐਗਜ਼ਾਮਪਲ, ਹੁਣ ਜਿਹੜਾ ਬੰਦਾ ਜਿਹੜਾ ਉਹ ਜਿਹਨੂੰ ਆਪਦੇ ਸਮਾਜ ਬਾਰੇ ਹੀ ਨਹੀਂ ਪਤਾ, ਜੇ ਹੁਣ ਤੁਸੀਂ ਟਰੰਪ ਸਾਹਿਬ ਦੀ ਗੱਲ ਕਰਦੇ ਹੋ, ਮੈਂ ਉਹ ਪਾਸੇ ਜਾਣਾ ਨਹੀਂ ਸੀ ਚਾਹੁੰਦਾ ਕਿਉਂਕਿ ਸਮਾਂ ਥੋੜਾ, ਪਰ ਮੈਨੂੰ ਜਾਣਾ ਪੈਣਾ ਲੱਗਦਾ। ਦੇਖੋ ਜੀ, ਟਰੰਪ ਸਾਹਿਬ ਜਿਹੜੇ ਹੈਗੇ ਆ, ਜੇ ਉਹ ਵਾਸ਼ਿੰਗਟਨ ਡੀਸੀ ਜਦੋਂ ਉਹ ਪਿਛਲੀ ਵਾਰੀ ਚੋਣਾਂ ਹਾਰੇ ਸੀ ਤੇ ਜਿਹੜਾ ਉਹਨਾਂ ਨੇ ਉੱਥੇ ਤਾਂਡਵ ਨਾਚ ਕੀਤਾ ਸੀਗਾ, ਉਹ ਤੋਂ ਦੇਖ ਕੇ ਸਾਰੀ ਦੁਨੀਆ ਕਹਿੰਦੇ ਸੀ ਵੀ ਕਿਹੋ ਜਿਹੇ ਲੋਕ ਆ ਇਹ ਵਾਸ਼ਿੰਗਟਨ ਡੀਸੀ ਚ ਇਕੱਠੇ ਹੋ ਗਏ। ਤੇ 24 ਤੋਂ ਪਿਛਲੇ 24 ਦਾ ਤੇ ਆ ਪਿਛਲੇ ਸਾਲ ਦਾ ਤੇ 23 ਦਾ ਜੇ ਕੰਪੈਰੀਜ਼ਨ ਕਰੀਏ ਵਾਸ਼ਿੰਗਟਨ ਡੀਸੀ ਦੇ ਵਿੱਚ ਕਿੰਨਾ ਕ੍ਰਾਈਮ ਘਟਿਆ, ਮੈਂ ਅਗੇਨ ਜਾਣਾ ਨਹੀਂ ਸੀ ਚਾਹੁੰਦਾ। 32% ਕਹਿੰਦੇ ਹੋਮੀਸਾਈਡਸ, ਡਾਕੇ ਆ ਜਿਹੜੇ ਰੋਬਰੀਜ਼ 39% ਘਟੇ ਨੇ, ਆਰਮਡ ਕਾਰਜੈਕਿੰਗ 53% ਘਟੀਆਂ ਨੇ, ਅਸਾਲਟਸ ਵਿਦ ਡੇਂਜਰਸ ਵੈਪਨਸ 27% ਘਟੇ ਨੇ। ਤੇ ਟਰੰਪ ਸਾਹਿਬ ਤਾਂ ਆਪਦੇ ਸੂਬੇ ਦੀ ਰਾਜਧਾਨੀ ਨੂੰ ਕਹਿ ਰਹੇ ਨੇ ਇੱਥੇ ਕ੍ਰਾਈਮ ਬਹੁਤ ਵੱਧ ਗਿਆ ਤੇ ਮੈਨੂੰ ਪੁਲਿਸ ਦੇ ਉੱਤੇ ਭਰੋਸਾ ਨਹੀਂ, ਮੈਂ ਆਪਦੀ ਪੁਲਿਸ ਸਿੱਧੀ ਭੇਜ ਰਿਹਾ, ਉਹਨਾਂ ਦੇ ਉੱਤੇ ਕੀ ਭਰੋਸਾ ਕਰ ਲਾਂਗੇ, ਉਹਨਾਂ ਦਾ ਕੀ ਆ ਜੀ। ਇਸ ਕਰਕੇ ਠੀਕ ਹੈ, ਆਪਣੇ ਦੇਸ਼ ਦੀ ਜਿਹੜੀ ਵਾਗਡੋਰ ਆ ਆਪਣੇ ਹੱਥ ਦੇ ਵਿੱਚ ਹੀ ਚਾਹੀਦੀ ਆ, ਦੂਜਿਆਂ ਤੇ ਭਰੋਸਾ ਨਹੀਂ ਕਰ ਸਕਦੇ। ਅਮਰੀਕਾ ਦੇ ਨਾਲ ਜਿਹੜਾ ਕੁਛ ਕਰਦੇ ਰਹੇ ਆ, ਅਮਰੀਕਾ ਕੀ ਕੁਛ ਕਰਦਾ ਰਿਹਾ ਉਹ ਠੀਕ ਆ, ਸਾਡਾ ਟ੍ਰੇਡ ਆ ਜਿਹੜਾ ਉਹ ਇਹਦੇ ਤੋਂ ਪ੍ਰਭਾਵਿਤ ਹੋ ਰਿਹਾ। ਦੇਖੋ ਜੀ, ਇਹ ਤਾਂ ਅਗੇਨ ਸਾਡੇ ਇਕਾਨੋਮਿਸਟ ਨੇ, ਸਿਆਣੇ ਲੋਕਾਂ ਨੇ ਪੋਲੀਟੀਸ਼ੀਅਨ ਚੁਣੇ ਹੋਏ ਨੇ, ਅੱਗੇ ਪੋਲੀਟੀਸ਼ੀਅਨ ਕਿਹੋ ਜਿਹੀ ਕਾਰਗੁਜ਼ਾਰੀ ਕਰਦੇ ਨੇ, ਕੀ ਕਰਦੇ ਨੇ ਕੀ ਨਹੀਂ ਕਰਦੇ ਉਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਸਾਰੀ ਗੱਲ ਪੋਲੀਟੀਸ਼ੀਅਨ ਦੇ ਵਿੱਚ ਛੱਡੀ ਜਾਂਦੀ ਹੁੰਦੀ ਹੈ। ਡੈਮੋਕ੍ਰੇਸੀ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਵੀ ਜੇ ਪੋਲੀਟੀਸ਼ੀਅਨ ਤੁਹਾਡੇ ਠੀਕ ਡਾਇਰੈਕਸ਼ਨ ਵੱਲ ਨਹੀਂ ਜਾ ਰਹੇ ਤਾਂ ਤੁਸੀਂ ਸਟਰੋਂਗ ਰਿਜੈਂਟਮੈਂਟ ਸ਼ੋ ਕਰਕੇ ਉਹਨਾਂ ਦੀ ਡਾਇਰੈਕਸ਼ਨ ਆ ਜਿਹੜੀ ਠੀਕ ਕਰ ਸਕਦੇ ਹੋ। ਅਸੀਂ ਤਾਂ ਰਹਿਆਂ ਹੀ ਦੇ ਸਕਦੇ ਹਾਂ ਜੀ ਇੱਥੇ ਬੈਠ ਕੇ। अगेन जे साडी इंडस्ट्री दे उत्ते काफी कुछ निर्भर करदा, बहुत कुछ निर्भर करदा, ते इंडस्ट्री डेफिनेटली डिस्टर्ब होई है। उहदे बहुत सारे रीजनज ने, आपां तां पहलां ही गल करके हटे वी चोणां तों पहलां ही साडी जिहड़ी इकोनमी है उहदे विच तरेड़ां आ रहीआं सी। चलो जिन्ना भी कोई ए तरेड़ां नूं मतलब भर के इकोनमी नूं ठीक पासे चलाउण दी गल करदा उह वधिया गल आ, इहदे लई अलग अलग राय आ जिहड़ीआं आउणीआं चाहीदीआं। पर ए सोच लैणा वी साडा देश डुबण वाला, मैनूं लगदा कैनेडा इस तरह डुबण नहीं लग्गिआ, कैनेडा दे कोले बहुत नैचुरल रिसोर्सिज हैगे आ। इहदे चों इह है भी अपने अपना प्रॉफिट वधाउण लई साडे गुआंढी थानेदार की कर रहे ने, तो सारी दुनिया नाल ही इस तरह कर रहे ने, ते उहनां दीआं जिहड़े साडे नाल वाले गुआंढी ने ना, मैं बड़ा साफ ते स्पष्ट हां, उहनां दीआं अक्खां दे विच टीर आ, इहनां दी जिहड़ी रूलिंग क्लास आ क्यों आ, मेरे कोल ठोस एग्जाम्पल्स पईआं ने। यूक्रेन आले पासे तां लड़ाई जी बंद करो, लड़ाई तां किते वी नहीं होणी चाहीदी, इजराइल आले पासे बंब बंदूकां देई जांदे ने, इजराइल दे विच फलस्तीन दे विच बच्चे मर रहे ने। जे कोई कोई भी पत्रकार दुनिया दा कोई भी सियाणा बंदा प्रोटेस्ट करन वाला उहनूं कह देणगे जी इह तां हमास दे टैरोरिस्टां दी सपोर्ट करदे आ। दसो एक ह्यूमन राइट्स की गल करना, बच्चे मर रहे आ, एड उहनां तक नहीं पहुंच रही। इजराइल दे कहे हुए अमेरिकन जिहड़े पॉलिटिशियंस ने ट्रंप ते इहदे साथी, इहनां दी भी इही नीति आ वी देश दे विच ना फलस्तीनियन पक्षी कोई प्रोटेस्ट नहीं होना चाहीदा। ते दूजे पासे मैं नहीं कहंदा भी रशिया ने ठीक किया, मैं तो कहना लड़ाई तो गलत आ। दूजे पास रशिया ने अज सवेरे ही धमकी दी है भी जे नहीं गलबात की टेबल से यूक्रेन समझौता करता तो कॉन्सीकुएंस माड़े होणगे। असीं उन्हां दी गल क्यों मन सकते हैं? असीं तो आप दे, देखो जी सरकार डेमोक्रेसी दे विच आप चुनी हुई है लोगों ने, फैडरल गवर्नमेंट भी ते ए साडी प्रोविंशियल गवर्नमेंट भी। मैं तो कहना गवर्नमेंट की नुक्ताचीनी निखेधी सारा दिन करते रहना चाहिए। जे कोई गवर्नमेंट चंगा काम करती है उहदी एप्रीशिएशन ना करो, क्योंकि उन्हां दी ड्यूटी है करना, वह तनखाहां कादियां लैंदे ने। पर जे फिर भी कोई किसे पासे गल तुरदी है, पैसे भी साडे आम लोकां दे ने, टैक्स पेयर्स मनी आ, इंडस्ट्री जिहड़ी चलदी आ उहदे च लोकां नूं रुजगार मिलदा। जे इंडस्ट्री नूं किते विपता हुंदी, सच्ची बहुत वड्डी विपता हुंदी आ जी। देखो कोविड दे विच आपां देखिआ ईवन छोटे जिहड़े छोटे बिजनेसिस सी, बिल्कुल छोटे, जिन्हां कोल दो दो तीन तीन इंपलॉई सी, जिन्हां ने थोड़ी थोड़ी थां 1200-1500 2000 स्क्वेयर फुट थां लई होई सी, उन्हां नूं सच्ची किराया देना औखा हो गया सी, ते गवर्नमेंट ने उदों मदद की है। गवर्नमेंट ने कोई दान थोड़ा दिता, चंगी गल आ मदद करती उन्हां नूं, ईवन लीज दे पैसे भी मिले, जिहड़ी ईवन बैंकट हॉल। तुसीं छोटे बिजनेस तों वड्डे बिजनेस दा नां लओ, ठीक है, वह एक अलग इशू हैगा भी लोकां ने उहदी दुरवरतों की, वह नहीं होनी चाहीदी। मैं तां नाले गल कीती आ भी वड्डियां दी भी बिजनेस दी मदद करो, आम लोकां दी किसे ना किसे तरीके नाल मदद होनी चाहीदी। मेरा तां सारी गल्लबात करन दा सार तत् इह सीगा बई को इस चल रही इकोनमी दे विच जिहदे च टैरिफ दी प्रॉब्लम दा, होर बहुत सारियां प्रॉब्लम दा, महंगाई दी समस्या, इंटरेस्ट रेट अजे घटे नहीं उह वध रहे ने, काफी सारियां प्रॉब्लम दा, इहदे लई बहुत सारे कारण कारण आ जिहड़े, उह बहुत सारे जणी इहदे च बहुत सारे डिसीजन जिहड़े पहलां लए होए आ उहनां दे कॉन्सीक्वेंस हो सकदे आ इह, हैना। पर जिहड़ा कुछ चल रिहा इहदे विच आम लोकां दी मदद भी होनी चाहीदी। मेरा तां क्वेश्चन सिर्फ इन्ना। एक होर कॉलर साडे नाल ने, निघा स्वागत जी तुहाडा अज्ज दे प्रोग्राम च।
हैलो,
हांजी सत श्री अकाल।
ਹਾਂਜੀ ਜੋਤ ਆਯੁਰਵੈਦਿਕ ਤੋਂ।
ਹਾਂਜੀ ਹਾਂਜੀ ਜੋਤ ਜੀ, ਕੀ ਹਾਲ ਆ?
ਠੀਕ ਠਾਕ।
ਸਾਨੂੰ ਅੱਜ ਕਿਹੜੇ ਮਸਲੇ ਤੇ ਗੱਲ ਕਰਨੀ ਆ?
ਅੱਜ ਆਪਾਂ ਐਡਿਕਸ਼ਨ ਤੇ ਗੱਲ ਕਰ ਲਈਏ।
ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ ਕਰੋ।
ਨਸ਼ਿਆਂ ਦੀ ਕਾਫੀ ਸਮੱਸਿਆ ਹੈ ਜੀ।
ਹਾਂਜੀ,
ਉਹਦੇ ਵਿੱਚ ਦੇਖੋ ਨੌਜਵਾਨ ਵੀ ਫਸੇ ਹੋਏ ਹੁੰਦੇ ਨੇ ਤੇ ਵੱਡੇ ਵੀ ਫਸੇ ਹੁੰਦੇ ਨੇ ਨਾ। ਜਿਹੜਾ ਕਾਰਨ ਦਾ ਗੱਲ ਕਰੀਏ, ਕਾਰਨ ਤਾਂ ਜਿਵੇਂ ਕਹ ਲਓ ਵੀ ਲੈਕ ਆਫ ਅਵੇਅਰਨੈਸ ਹੀ ਹੁੰਦੀ ਆ। ਸਭ ਤੋਂ ਵੱਡਾ ਜਿਹੜਾ ਕਾਰਨ ਹੁੰਦਾ, ਪਤਾ ਨਹੀਂ ਹੁੰਦਾ ਹੈਗਾ ਉਹਨਾਂ ਨੂੰ, ਇਹ ਨਹੀਂ ਪਤਾ ਹੁੰਦਾ ਵੀ ਜੇ ਅਸੀਂ ਇਹਦੇ ਵਿੱਚ ਫਸ ਗਏ ਤੇ ਦੁਬਾਰਾ ਨਿਕਲ ਨਹੀਂ ਹੋਣਾ ਹੈਗਾ ਇਸ ਚੱਕਰ ਦੇ ਵਿੱਚੋਂ। ਤੇ ਜਿਹੜਾ ਤੁਹਾਡਾ ਸਿਹਤ ਦਾ ਨੁਕਸਾਨ ਤੇ ਪੈਸਿਆਂ ਦਾ ਨੁਕਸਾਨ ਹੋਣਾ, ਉਹ ਅਲੱਗ ਹੈ। ਹੁਣ ਦੇਖੋ ਇਹਦੇ ਵਿੱਚ ਹੁੰਦਾ ਕਿ ਬ੍ਰੇਨ ਨਾਲ ਰਿਲੇਟਡ ਪ੍ਰੋਬਲਮ ਹੁੰਦੀ ਹੈ। ਜਦੋਂ ਵੀ ਬੰਦਾ ਨਸ਼ਾ ਕਰਦਾ ਫਸਟ ਟਾਈਮ, ਤਾਂ ਉਹਦੇ ਬ੍ਰੇਨ ਦੇ ਵਿੱਚ ਕੁਛ ਕੁ ਹਾਰਮੋਨ ਚੇਂਜਿਸ ਹੁੰਦੇ ਨੇ। ਇੱਕ ਹਾਰਮੋਨ ਹੁੰਦਾ ਜੀ, ਉਹਨੂੰ ਕਹਿੰਦੇ ਹੁੰਦੇ ਨੇ ਡੋਪਾਮਾਈਨ, ਨੂੰ ਫੀਲ ਗੁੱਡ ਹਾਰਮੋਨ ਵੀ ਕਹਿੰਦੇ ਨੇ, ਜਿਹੜਾ ਕਿ ਆਪਾਂ ਨੂੰ ਜਿਵੇਂ ਕਹਿੰਦੇ ਸਰੂਰ ਜਿਹਾ ਦਬਾਉਂਦਾ, ਚੰਗਾ ਫੀਲ ਕਰਵਾਉਂਦਾ। ਉਹਦਾ ਜਿਵੇਂ ਫਲੱਡ ਆ ਜਾਂਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ, ਉਹ ਰਿਲੀਜ਼ ਹੁੰਦਾ ਤੇ ਉਹ ਚੀਜ਼ ਫਿਰ ਬਾਰ ਬਾਰ ਦਿਮਾਗ ਦੇ ਵਿੱਚ ਰਿਪੀਟ ਹੁੰਦੀ ਰਹਿੰਦੀ ਹੈ, ਤੇ ਬੰਦਾ ਫਿਰ ਦੁਬਾਰਾ ਜਦੋਂ ਨਸ਼ਾ ਕਰਦਾ ਉਹ ਫੇਰ ਰਿਲੀਜ਼ ਹੁੰਦਾ। ਪਰ ਉਹ ਸਮਾਂ ਪਾ ਕੇ ਚੀਜ਼ਾਂ ਘਟਦੀਆਂ ਚਲੇ ਜਾਂਦੀਆਂ ਹੁੰਦੀਆਂ ਨੇ। ਇਸੇ ਚੱਕਰ ਦੇ ਵਿੱਚ ਕਿਉਂਕਿ ਡੋਪਾਮਾਈਨ ਬੰਦੇ ਨੂੰ ਵੱਧ ਚਾਹੀਦਾ ਹੁੰਦਾ, ਉਹ ਨਸ਼ੇ ਦੀ ਡੋਜ਼ ਵਧਾਉਂਦਾ, ਫਿਰ ਨਸ਼ੇ ਨੂੰ ਅੱਗੇ ਚੇਂਜ ਵੀ ਕਰਦਾ ਤੇ ਹੋਰ ਜ਼ਿਆਦਾ ਹਾਰਡ ਨਸ਼ੇ ਤੇ ਜਾਂਦਾ। ਜਿਵੇਂ ਹੁਣ ਫੋਰ ਐਗਜ਼ਾਮਪਲ ਬਹੁਤ ਬੰਦੇ ਨੇ ਜਿਹੜੇ ਕਿ ਉਹ ਬੀਅਰ ਤੋਂ ਸਟਾਰਟ ਕਰਦੇ ਹੁੰਦੇ ਨੇ, ਡਰਿੰਕ ਕਰਨੀ, ਪਰ ਉਹ ਬਾਅਦ ਦੇ ਵਿੱਚ ਤੁਸੀਂ ਦੇਖੋ 2-4 ਸਾਲ ਬਾਅਦ ਕਿੰਨੇ ਬੰਦੇ ਬੀਅਰ ਤੇ ਰਹਿੰਦੇ ਨੇ, ਸਾਰੇ ਹੀ ਬੰਦੇ ਅੱਗੇ ਚਲੇ ਜਾਂਦੇ ਨੇ ਹਾਰਡ ਲਿਕੁਅਰ ਤੇ, ਇੱਦਾਂ ਹੀ ਨਸ਼ੇ ਦੀ ਫਿਰ ਲੋੜ ਵੱਧਦੀ ਚਲੀ ਜਾਂਦੀ ਹੈ। ਹੁਣ ਆਯੁਰਵੇਦ ਦੇ ਵਿੱਚ ਜੋ ਅਸੀਂ ਟ੍ਰੀਟਮੈਂਟ ਦਿੰਦੇ ਹਾਂ ਉਹਦੇ ਵਿੱਚ ਜਿਹੜਾ ਡੋਪਾਮਾਈਨ ਰਿਲੀਜ਼ ਹੋਣਾ ਬੰਦ ਹੋਇਆ ਹੁੰਦਾ ਉਹ ਫਿਰ ਆਪਣੇ ਆਪ ਬਣਨਾ ਸ਼ੁਰੂ ਹੋ ਜਾਂਦਾ, ਇੱਕ ਜਿਵੇਂ ਨਾਰਮਲ ਇਨਸਾਨ ਦਾ ਬਣਦਾ ਹੁੰਦਾ, ਤੇ ਬੰਦੇ ਦਾ ਦਿਲ ਨਹੀਂ ਕਰਦਾ ਹੈਗਾ ਨਸ਼ਾ ਕਰਨ ਨੂੰ। ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੋਵੇ, ਚਾਹੇ ਉਹ ਮੈਰਵਾਨਾ ਦੀ ਸਮੋਕਿੰਗ ਹੋਵੇ ਜਾਂ ਜਿਹੜੇ ਸਿੰਥੈਟਿਕ ਡਰੱਗਸ ਚੱਲਦੇ ਨੇ ਜੀ, ਹੈਰੋਨ, ਕੋਕੀਨ, ਮੈਥ ਆਈਸ ਜਾਂ ਅਫੀਮ ਹੋਗੀ, ਡੋਡੇ ਹੋ ਗਏ, ਕਿਉਂਕਿ ਆਪਣੇ ਸਮਾਜ ਦੇ ਵਿੱਚ ਬਹੁਤ ਇੱਕ ਗਲਤ ਮਿੱਥਾਂ ਵੀ ਬਣਾਈਆਂ ਜਾਂਦੀਆਂ ਨੇ, ਅਸੀਂ ਜੇ ਬੰਦਾ ਅਫੀਮ ਲਵੇ ਤਾਂ ਉਹਦੀਆਂ ਨਾੜਾਂ ਸਾਫ਼ ਰਹਿੰਦੀਆਂ ਨੇ, ਉਹਨੂੰ ਹਾਰਟ ਅਟੈਕ ਨਹੀਂ ਹੁੰਦਾ, ਉਹਨੂੰ ਪੈਰਾਲਾਈਜ਼ ਨਹੀਂ ਹੁੰਦਾ, ਇਹ ਬਿਲਕੁਲ ਗਲਤ ਗੱਲਾਂ ਨੇ ਜੀ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜੇ ਬੰਦੇ ਅਫੀਮ ਖਾਂਦੇ ਸੀ ਉਹਨਾਂ ਨੂੰ ਮੈਂ ਪੈਰਾਲਾਈਜ਼ ਹੁੰਦੇ ਦੇਖਿਆ, ਤੇ ਮੈਂ ਉਹਨਾਂ ਦੇ ਘਰਦਿਆਂ ਨੂੰ ਵੀ ਕਿਹਾ, ਹੋਰ ਆਲੇ ਵਾਲੇ ਬੰਦੇ ਨੂੰ ਦੱਸਿਆ ਵੀ ਆਹ ਦੇਖ ਲਓ ਵੀ ਤੁਸੀਂ ਤਾਂ ਇਹੀ ਸੁਣਦੇ ਸੀ ਨਾ ਵੀ ਅਫੀਮ ਖਾਂਦਾ ਬੰਦੇ ਨੂੰ ਪੈਰਾਲਾਈਜ਼ ਨਹੀਂ ਹੁੰਦਾ, ਮੈਂ ਤੁਹਾਡੇ ਬੰਦੇ ਨੂੰ ਹੋ ਗਿਆ। ਤਾਂ ਇਸ ਕਰਕੇ ਵਹਿਮ ਹੁੰਦੇ ਨੇ ਜੀ, ਕੋਈ ਵੀ ਨਸ਼ੇ ਦਾ ਕੋਈ ਫਾਇਦਾ ਨਹੀਂ ਹੁੰਦਾ, ਸਾਰੇ ਹੀ ਨੁਕਸਾਨ ਕਰਦੇ ਨੇ। ਅੱਜ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਜੀ ਉਹ ਆ ਰਹੀ ਹੈ ਮਿਲਾਵਟ ਦੀ, ਮਿਲਾਵਟ ਵੀ ਫੈਂਟਾਨਲ ਦੀ ਹੁੰਦੀ ਹੈ ਜਿਹੜੀ ਬਹੁਤ ਜ਼ਿਆਦਾ ਖਤਰਨਾਕ ਆ। 700 ਬੰਦਾ ਪੂਰੇ ਕੈਨੇਡਾ ਦੇ ਵਿੱਚ ਹਰ ਰੋਜ਼ ਓਵਰਡੋਜ਼ ਦਾ ਮਰ ਜਾਂਦਾ ਜੀ, ਇਹ ਮਿਲਾਵਟੀ ਨਸ਼ੇ ਕਰਨ ਨਾਲ ਮਰ ਜਾਂਦਾ। ਇਸ ਕਰਕੇ ਜੇ ਇੱਦਾਂ ਦੀ ਕੋਈ ਐਡਿਕਸ਼ਨ ਦੀ ਪ੍ਰੋਬਲਮ ਹੋਵੇ ਤਾਂ ਆਪਾਂ ਆਯੁਰਵੇਦ ਰਾਹੀਂ ਹੱਲ ਕਰ ਸਕਦੇ ਹਾਂ, 3-4 ਮਹੀਨੇ ਲੱਗਦੇ ਨੇ ਜੀ, ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਆ, ਤੁਹਾਡਾ ਨਸ਼ੇ ਵੱਲ ਨੂੰ ਧਿਆਨ ਹੀ ਨਹੀਂ ਜਾਣਾ ਹੈਗਾ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-462-2800, 6474652800, ਜਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਥੈਂਕ ਯੂ ਜੀ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਦੋਸਤੋ ਸੁਣ ਲਿਆ ਗੁਰਜੋਤ ਜੀ ਤੋਂ ਫੀਮ ਜਿਹੜੀ, ਜਿਹੜੇ ਪੁਰਾਣੀਆਂ ਗੱਲਾਂ ਆਪਣੇ ਮਨ ਚ ਵੜੀਆਂ ਹੋਈਆਂ ਨਾ ਉਹ ਦਿਮਾਗ ਚੋਂ ਕੱਢ ਦਈਏ ਵੀ ਫੀਮ ਖਾਣੀ ਥੋੜੀ ਜਿਹੀ ਚੰਗੀ ਹੁੰਦੀ ਆ, ਉਹ ਸਾਡੇ ਬਜ਼ੁਰਗ ਸਾਡਾ ਨਾਨਾ ਖਾਂਦਾ ਹੁੰਦਾ ਸੀ, ਉਹ 100 ਸਾਲ ਜਿਉਂਆ ਜੀ, ਆਹ ਹੈ ਜੀ, ਉਹ ਆਏ, ਗੱਲਾਂ ਛੱਡ ਦਿਓ। ਮਾਹਰ ਜਿਹੜੇ ਲੋਕ ਨੇ ਉਹਨਾਂ ਦੀਆਂ ਗੱਲਾਂ ਸੁਣਿਆ ਕਰੋ, ਨਸ਼ਾ ਕਿਸੇ ਵੀ ਕਿਸਮ ਦਾ ਮਾੜਾ ਹੁੰਦਾ। ਤਾਲਮੇਲ ਕਰ ਲਿਓ ਜੋਤ ਆਯੁਰਵੇਦ ਦੇ ਨਾਲ। ਤੁਸੀਂ ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ, ਚਲੋ ਮੈਂ ਤੁਹਾਡੇ ਨਸ਼ਿਆਂ ਦੀ ਗੱਲ ਤਾਂ ਨਹੀਂ ਕਰਦਾ ਗਾ,
ਕਰ ਲੋ ਜੇ ਜੀ ਕਰਦਾ ਤਾਂ ਕਰ ਲੋ।
ਜਿੰਨੇ ਵੀ ਦਵਾਈਆਂ ਬਣਦੀਆਂ, ਚਾਹੇ ਆਕਸੀਕੋਡਨ ਹੋਵੇ ਚਾਹੇ ਹਾਈਡਰੋਮੋਰਫਨ ਹੋਵੇ, ਫੀਮ ਦੇ ਸਭ ਤੋਂ ਹੀ ਬਣਦੀਆਂ।
ਹਾਂਜੀ ਉਹ ਤਾਂ ਠੀਕ ਆ, ਇਹ ਪਤਾ ਕੀ ਆ,
ਪਰ ਜਿਹੜੀ ਫੀਮ ਆ ਨਾ, ਜੇ ਉਹਨੂੰ ਕਿਤੇ ਪ੍ਰੋਪਰ ਵੇ ਨਾਲ ਲਿਆ ਜਾਵੇ ਤਾਂ ਹਾਰਟ ਅਟੈਕ ਨਹੀਂ ਹੁੰਦਾ ਗਾ। ਪਰ ਜੇ ਅਸੀਂ ਹੁਣ ਕੋਈ ਕਹਿ ਦੇਵੇ ਕਰੇਲਿਆਂ ਤੇ ਗੁੜ ਦਾ ਸ਼ਰਾਬ ਬਣਾ ਲੋ, ਸ਼ੂਗਰ ਦਾ ਇਲਾਜ ਹੋਜੂ, ਜੇ ਹੁਣ ਪੀਣੀ ਤੇ 4-5 ਪੈਗਾਂ ਫਿਰ ਕਿੱਥੋਂ ਹੋ ਜਾਣ।
ਚਲੋ ਆਪਾਂ ਹੁਣ ਇਸ ਗੱਲ ਤੇ ਬਹਿਸ ਫਿਰ ਕਿਸੇ ਦਿਨ ਕਰਾਂਗੇ ਆਪਾਂ। ਨਹੀਂ ਉਹ ਇੱਕ ਨਾ ਇੱਕ ਅੱਡ ਇਸ਼ੂ ਆ ਬਈ, ਫਾਰਮਾਸਟੀਕਲ ਇੰਡਸਟਰੀ ਦੇ ਜਿਹੜੇ ਸਾਡੀਆਂ ਜਿਹੜੇ ਨੇਚਰ ਚੋਂ ਸਿੱਧੇ ਨਸ਼ੇ ਮਿਲਦੇ ਸੀਗੇ, ਵੀ ਫਾਰਮਾਸਟੀਕਲ ਇੰਡਸਟਰੀ ਨੂੰ ਖੁੱਲੀ ਛੁੱਟੀ ਦੇ ਰੱਖੀ ਆ, ਦੂਜਾ ਜਿਹੜਾ ਹੈਗਾ ਵੀ ਉਹਦੇ ਤੇ ਪਾਬੰਦੀਆਂ ਇੰਨੀਆਂ ਕਿਉਂ ਨਾ, ਉਹ ਇੱਕ ਅੱਡ ਇਸ਼ੂ ਆ। ਪਰ ਨਸ਼ਾ ਤਾਂ ਹਰੇਕ ਕਿਸਮ ਦਾ ਮਾੜਾ ਹੀ ਮਾੜਾ। ਹੁਣ ਤੁਸੀਂ
ਨਹੀਂ
ਇੱਕ ਮਿੰਟ,
ਜਿਹੜਾ ਸਮੁੰਦਰ ਦਾ ਤੱਟ ਹੈ,
ਹਾਂਜੀ
ਸਮੁੰਦਰੀ ਤੱਟ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਇੱਥੋਂ ਦਾ, ਜਿਹੜਾ 202,000 ਕਿਲੋਮੀਟਰ ਦਾ ਫੈਲਿਆ ਹੋਇਆ, ਜਿਹੜੇ ਤਾਜ਼ੇ ਇੱਥੇ ਦੀਆਂ ਝੀਲਾਂ ਹੈਗੀਆਂ 3 ਕਿਲੋ ਵਰਗ ਵਿੱਚ ਫੈਲੀਆਂ ਹੋਈਆਂ, 31,700 ਝੀਲਾਂ, ਇੱਥੇ ਪਾਣੀ ਤੋਂ ਮੁੱਲ ਦੀ ਤਾਂ ਲੋੜ ਹੀ ਨਹੀਂ ਹੈਗੀ, ਪਾਣੀ ਤਾਂ ਫ੍ਰੀ ਹੋਣਾ
ਚਾਹੀਦਾ। ਚਲੋ ਉਹ ਤਾਂ ਇਹ ਕੱਢ ਇਸ਼ੂ ਹੋ ਗਿਆ, ਪਹਿਲਾਂ ਉਹ ਫੀਮ ਬਾਰੇ ਗੱਲਬਾਤ ਜਿਹੜੀ ਉਹਨੂੰ ਫਾਈਨਲ ਕਰ ਦਈਏ ਵੀ ਨਸ਼ਾ ਕੋਈ ਵੀ ਮਾੜਾ ਨਹੀਂ, ਮੇਰੀ ਗੱਲ ਸੁਣੋ, ਨਸ਼ਾ ਤਾਂ ਮਾੜਾ ਉਹ ਹੈਗਾ ਵੀ ਮੁਕਾਬਲਤਨ ਜਿਹੜਾ ਫਾਰਮਾਸਿਟੀਕਲ ਮਾਫੀਆ ਉਹ ਥੋੜੀ ਚੀਜ਼ ਮਿਲਾ ਕੇ ਜਿਹੜਾ ਕੁਛ ਕਰਦਾ, ਗੱਲ ਉਹਦੀ ਆ ਵੀ ਉਹਦੀ ਤਾਂ ਐਕਸਪਲੋਟੇਸ਼ਨ ਆਮ ਲੋਕਾਂ ਦੀ ਕਰਦਾ ਨਾ, ਉਹਦੀ ਵਜ੍ਹਾ। ਹਾਂਜੀ,
ਬੇਲ ਆਊਟ ਦੇ ਉੱਤੇ ਜਿਹੜਾ ਆਪਾਂ ਕਹਿੰਦੇ ਨਾ ਬਿਜ਼ਨਸਮੈਨ ਆ ਹੋ ਗਿਆ ਹੋ ਗਿਆ, ਵੀ ਸਭ ਤੋਂ ਲੁੱਟ ਤਾਂ ਇੱਥੋਂ ਦੇ ਮਜ਼ਦੂਰਾਂ ਦੀ ਹੁੰਦੀ ਆ ਜਿਹੜੇ ਟੈਕਸ ਪੇਅਰ ਨੇ। ਸਾਰੇ MP MLA ਦੀ ਤਨਖਾਹਾਂ ਦੇਖ ਲਓ ਕਿੰਨੀਆਂ ਹਰ ਸਾਲ ਵੱਧ ਜਾਂਦੀਆਂ, ਮਜ਼ਦੂਰਾਂ ਦੀ ਤਨਖਾਹ $17 ਤੋਂ 20 ਸੈਂਟ ਨਹੀਂ ਵੱਧਦੀ, ਇੱਕ ਹਸਬੈਂਡ ਤੇ ਵਾਈਫ ਕੰਮ ਕਰਦੇ ਆ, ਉਹ ਜਵਾਕ ਨੂੰ ਕਿਤੇ ਯੂਨੀਵਰਸਿਟੀ ਨਹੀਂ ਭੇਜ ਸਕਦੇ। ਸਭ ਤੋਂ ਜ਼ਿਆਦਾ ਯੂਨੀਵਰਸਿਟੀਆਂ ਦਾ ਖਰਚਾ ਤੇ ਕਾਲਜਾਂ ਦਾ ਖਰਚਾ, ਜਦਕਿ ਬ੍ਰਾਹਮਣ ਦੇ ਵਿੱਚ ਸਭ ਤੋਂ ਜ਼ਿਆਦਾ ਵੱਧਦੀ, ਇੱਥੇ ਕੋਈ ਯੂਨੀਵਰਸਿਟੀ ਨਹੀਂ। ਜੇ ਅਸੀਂ ਕਹੀਏ ਕ੍ਰਾਈਮ ਹੁੰਦੇ ਆ, ਜਦੋਂ ਜੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ, ਉਹਨਾਂ ਨੂੰ ਗਿਆਨ ਦਿੱਤਾ ਜਾਵੇ, ਲੈਕ ਆਫ ਨੌਲੇਜ ਕਹਿੰਦੇ ਅਸੀਂ, ਤਾਂ ਉਹਨਾਂ ਦਾ ਕ੍ਰਾਈਮ ਵੱਲ ਵਾਧਾ ਹੀ ਆ। ਦਾ ਫਰਸਟ੍ਰੇਸ਼ਨ ਕ੍ਰੀਏਟ ਜੇ ਕ੍ਰਿਮੀਨੈਲਿਟੀ, ਅਸਲ ਦੇ ਵਿੱਚ ਮੁੱਦਾ ਦਾ ਇੱਥੇ ਪਿਆ ਵੀ ਉਹਨਾਂ ਨੂੰ ਕੋਈ ਸਹੂਲਤਾਂ ਨਾ ਹੋਣ, ਕਿਸੇ ਵੀ ਕੰਟਰੀ ਦਾ ਕੋਈ ਵੀ ਹੈਗਾ, ਚਾਹੇ ਉਹ ਕਿਊਬਾ ਹੋਵੇ ਚਾਹੇ ਚਾਈਨਾ ਹੋਵੇ ਚਾਹੇ ਰਸੀਆ, ਜਿੰਨਾ ਚਿਰ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਪੜ੍ਹਨ ਲਈ ਬੱਚਿਆਂ ਲਈ ਕੋਈ ਹਾਇਰ ਐਜੂਕੇਸ਼ਨ ਨਹੀਂ ਹੈਗੀ, ਤੇ ਉੱਥੇ ਇਕੱਲੇ ਗਰਾਊਂਡਾਂ ਦੀ ਲੋੜ ਨਹੀਂ ਹੁੰਦੀ, ਉੱਥੇ ਐਜੂਕੇਸ਼ਨ ਚਾਹੀਦੀ ਹੈ, ਤੇ ਉਹਨਾਂ ਦੇ ਪੜ੍ਹਨ ਉਹਨਾਂ ਦੇ ਸਿਹਤ ਵਾਸਤੇ ਇੱਕ ਲੰਗੜਾ ਹਸਪਤਾਲ ਹੈ, 12-12 ਘੰਟੇ ਵੇਟ ਕਰਨੀ ਪੈਂਦੀ ਹੈ, ਸਿਹਤ ਸੇਵਾਵਾਂ ਨਾ ਹੋਣ ਤੇ ਸੇਫਟੀ ਨਾ ਹੋਵੇ, ਉਸ ਕਿਤੇ ਵੀ ਕੰਟਰੀ ਨੂੰ ਜਿੰਨਾ ਮਰਜ਼ੀ ਸੋਹਣਾ ਕਹੀ ਜਾਓ ਕਿੰਨਾ ਕਹੀ ਜਾਓ, ਉਹ ਉਨਾ ਚਿਰ ਨਹੀਂ ਬਣਦਾ ਜਿੰਨਾ ਚਿਰ ਲੋਕਾਂ ਦਾ ਇੱਕ ਕੰਮ ਹੁੰਦਾ। ਮੈਂ ਤਾਂ ਇੰਨੇ ਕਹਿਣਾ,
ਇੱਕ ਮਿੰਟ ਹੋਲਡ ਕਰੇ, ਤੁਹਾਡੀ ਗੱਲ ਆਪਦੇ ਸਾਹ ਠੀਕ ਹੈ, ਪਰ ਜਿਹੜੀ ਮੈਂ ਗੱਲ ਕੀਤੀ ਆ ਵੀ ਉਹਨਾਂ ਨੂੰ ਬਿਜ਼ਨਸਿਸ ਨੂੰ ਤੁਸੀਂ ਪੈਕੇਜ ਦਿੱਤਾ ਵੀ ਆਮ ਲੋਕਾਂ ਨੂੰ ਵੀ ਫਿਊਚਰ ਦੇ ਵਿੱਚ ਜਿਨ੍ਹਾਂ ਨੇ ਮੌਰਗੇਜ ਪੇ ਕਰਨੀ ਜਿਨ੍ਹਾਂ ਨੇ ਬੱਚੇ ਪੜਾਉਣੇ ਆ ਜਿਹੜੇ ਸਭ ਤੋਂ ਵੱਧ ਔਖੇ ਨੇ ਵੀ ਉਹਨਾਂ ਨੂੰ ਵੀ ਕੋਈ ਕੁਛ ਨਾ ਕੁਛ ਹੋਣਾ।
ਜੇ ਕਿਸੇ ਨੂੰ 3 ਮਹੀਨੇ ਵਾਸਤੇ ਮੌਰਗੇਜ ਨਾ ਮਿਲੇ ਤਾਂ ਜੀ ਉਹਦਾ ਘਰ ਸੇਲ ਪਾਵਰ ਆਫ ਸੇਲ ਤੇ ਲਾਉਣ ਨੂੰ ਤਿਆਰ ਹੋ ਜਾਂਦੇ ਆ।
ਮੈਂ
ਜੇ ਇੱਥੇ ਕ੍ਰਾਈਸਲਰ ਕੰਪਨੀ ਨੂੰ $12 billion ਹਰਪਰ ਨੇ ਦੇਤਾ, ਉਹ ਜੀ ਬੇਲ ਆਊਟ ਦਿੱਤਾ ਸੀ, ਉਹਨਾਂ ਨੇ ਕੰਪਨੀ ਓਨਰ ਨੇ ਨਾਂ ਚੇਂਜ ਕਰ ਲਿਆ, ਇਸ ਕਰਕੇ ਅਸੀਂ ਉਹ ਮਾਫ ਕਰ ਦਿੱਤਾ।
ਤੁਸੀਂ ਹੁਣ ਮੇਰੀ ਗੱਲ ਤਾਂ ਸੁਣੋ ਨਾ, ਇਹੀ ਗੱਲ ਤਾਂ ਮੈਂ ਕੀਤੀ ਹੈ ਬਈ ਅੱਗੇ ਤੋਂ ਜੇ ਤੁਸੀਂ ਇਹ ਤਾਂ ਦੇਤਾ ਜਿਹੜਾ ਦੇਤਾ ਚਲੋ ਉਹਨਾਂ ਦੇ ਹੱਥ ਚ ਆ, ਪਰ ਆਮ ਬੰਦੇ ਨੂੰ ਵੀ ਕੋਈ ਰਿਆਇਤ ਮਿਲਣੀ ਚਾਹੀਦੀ ਕਿ ਨਹੀਂ, ਕਿਉਂਕਿ ਆਮ ਬੰਦਾ ਪ੍ਰਭਾਵਿਤ ਹੋ ਰਿਹਾ।
ਹਾਂ ਉਹੀ ਤਾਂ ਗੱਲ ਹੈ, ਜਿੱਥੋਂ ਸਰਕਾਰਾਂ ਚੱਲਦੀਆਂ ਜਿਨ੍ਹਾਂ ਦੇ ਟੈਕਸ ਤੋਂ ਚੱਲਦੀਆਂ, ਕਿਉਂਕਿ ਐਮਪੀ ਐਮਐਲਏ ਜੁੜੇ ਹੋਏ ਕੌਂਸਲਰ ਇਹ ਸਿੱਧੀ ਪੇ ਲੈਂਦੇ, ਇਹਨਾਂ ਦਾ ਕੋਈ ਟੈਕਸ ਨਹੀਂ ਕੱਟਿਆ ਜਾਂਦਾ।
ਉਹ ਤੁਹਾਡੇ ਜਿਹੜੇ ਤੱਥ ਇਕੱਠੇ ਕੀਤੇ ਆ ਨਾ ਉਹ ਬਹੁਤ ਵਧੀਆ, ਉਹ ਠੀਕ ਆ, ਧੰਨਵਾਦ। ਤੇ ਬਸ ਮੈਂ ਤਾਂ ਇੰਨੀ ਗੱਲ ਹੀ ਕਰਨੀ ਸੀ ਵੀ ਜੇ ਦੇਖੋ ਹਰਵੰਸ਼ ਜੀ, ਦੇਖੋ ਜਿਹਨੇ ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ, ਇੱਕੋ ਦਮ ਬਿਜ਼ਨਸ ਆ ਜਿਹੜਾ ਸਿਰ ਚ ਥੌੜਾ ਵੱਜਗਾ, ਬਿਜ਼ਨਸ ਡਿਸਟਰਬ ਹੋਇਆ, ਉਹ ਬਿਜ਼ਨਸ ਅੱਗੇ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ। ਮੇਰਾ ਤਾਂ ਸਿਰਫ ਇੰਨਾ ਵੀ ਜੇ ਬਿਜ਼ਨਸ ਨੂੰ ਤੁਸੀਂ ਲੋਨ ਦੇ ਰਹੇ ਹੋ, ਮਦਦ ਕਰ ਰਹੇ ਹੋ, ਤਾਂ ਜਿਹੜਾ ਬੰਦਾ ਪ੍ਰਭਾਵਿਤ ਹੋਇਆ ਸਿੱਧੇ ਤੌਰ ਤੇ ਉਹਨੂੰ ਵੀ ਜਾਵੇ, ਜਿਹੜਾ ਅਸਿੱਧੇ ਤੌਰ ਤੇ ਪ੍ਰਭਾਵਿਤ ਹੋਇਆ ਜਿਨ੍ਹਾਂ ਤੋਂ ਹੁਣ ਘਰਾਂ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ, ਘੱਟੋ ਘੱਟ ਬੈਂਕਾਂ 5-5, 4-4 ਮਹੀਨੇ ਕਿਸ਼ਤਾਂ ਹੀ ਡਿਲੇ ਕਰ ਦੇਣ, ਕਿਉਂ ਪਾਵਰ ਹਾਊਸ ਸੇਲ ਤੇ ਜਾਵੇ? ਇੰਨੀ
ਗੱਲ ਜੇ ਹੁਣ ਇੱਥੇ ਯੂਨੀਵਰਸਿਟੀ ਹੋਵੇ, ਉੱਥੇ ਰੈਵਨਿਊ ਵੀ ਇਕੱਠਾ ਹੁੰਦਾ, ਸਭ ਕੁਝ ਨਾ, ਉਹ ਵੀ ਇੱਕ ਬਹੁਤ ਵੱਡਾ ਬਿਜ਼ਨਸ ਹੈ, ਨਾਲੇ ਲੋਕਾਂ ਨੂੰ ਸਿੱਖਿਆ ਮਿਲਦੀ ਹੈ, ਬਹੁਤ ਕੁਝ ਕਰ ਦਿੱਤਾ ਇੱਥੇ। ਪਰ ਕਰੀਏ ਕਿ ਲੋਕ ਤਾਂ ਇੱਥੇ ਸਾਡੇ ਪੰਜ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਵਿੱਚ ਬਿਜੀ ਆ, ਉਹਨਾਂ ਨੂੰ ਰਹਿਣ ਦਿਓ, ਚੰਗਾ?
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਮਿਹਰਬਾਨੀ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮਿਲਦੇ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 Intermodal Drive ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਲਾ ਸਪਾਂਸਰ ਕਰਦੇ ਨੇ। 905-456-2020 ਇਹਨਾਂ ਦਾ ਨੰਬਰ ਆ, 905-456-2020। ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ, ਕੋਈ ਪ੍ਰਾਪਰਟੀ ਖਰੀਦੀ ਵੇਚੀ, ਤੁਹਾਨੂੰ ਪਤਾ ਲਾਇਰ ਹਾਇਰ ਕਰਨਾ ਪੈਂਦਾ, ਤੇ ਤੁਸੀਂ ਆਸਰਾ ਲਾਇਰਜ਼ ਵਾਲਿਆਂ ਕੋਲ ਹੀ ਜਾਇਓ ਜੀ। ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ, ਬ੍ਰੈਂਪਟਨ ਦੇ ਬਿਲਕੁਲ ਸੈਂਟਰ ਦੇ ਵਿਚ। ਕਲੋਜ਼ਿੰਗ ਵਾਲੇ ਦਿਨ ਨਾ ਜੇ ਤੁਹਾਡਾ ਲਾਇਰ ਆ ਉਹ ਪ੍ਰੋਬਲਮਸ ਨੂੰ ਠੀਕ ਤਰੀਕੇ ਨਾਲ ਹੱਲ ਨਾ ਕਰੇ ਜਾਂ ਉਹਦੇ ਕੋਲ ਐਕਸਪਰਟੀਜ਼ ਨਾ ਹੋਵੇ ਤੇ ਕਈ ਵਾਰੀ ਗੱਲ ਹੱਥੋਂ ਨਿਕਲ ਜਾਂਦੀ ਹੈ ਬਾਹਰ, ਤੇ ਫਿਰ ਤੁਹਾਡਾ ਤੁਸੀਂ ਸੈਲਰ ਹੋ, ਬਾਇਰ ਹੋ, ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਲਾਇਰ ਨੇ ਤਾਂ ਪਾਸੇ ਹੋ ਜਾਣਾ ਬਾਅਦ ਦੇ ਵਿਚ, ਹੈ ਨਾ। ਇਸ ਕਰਕੇ ਮਾਹਰ ਲਾਇਰ ਕੋਲ ਹੀ ਜਾਇਆ ਕਰੋ ਜੀ। ਰੀਅਲ ਸਟੇਟ ਕਲੋਜ਼ਿੰਗ ਦੇ ਵਿੱਚ ਇਹ ਮਾਹਰ ਲਾਇਰ ਨੇ, ਅਮਨਦੀਪ ਕਪਲਾ, 905-456-2020 ਇਹਨਾਂ ਦਾ ਨੰਬਰ ਆ। ਸਾਡੇ ਨਾ ਸਪੋਂਸਰ ਨੇ ਦੋਸਤੋ ਦਾ ਮੈਟਲ ਕਰਾਫਟ ਕੰਪਨੀ ਵਾਲੇ। ਇਹ ਕੀ ਕਰਦੇ ਨੇ, ਇਹ ਜੀ ਘਰਾਂ ਦੇ ਦਰਵਾਜ਼ੇ ਸਟੀਲ ਦੇ, ਮਤਲਬ ਕੋਈ ਤੋੜ ਨਹੀਂ ਸਕਦਾ। ਅੱਜ ਕੱਲ੍ਹ ਜਿਵੇਂ ਰੌਲਾ ਰੱਪਾ ਪਿਆ ਹੋਇਆ, ਲੋਕ ਅਨਸੇਫ ਫੀਲ ਕਰਦੇ ਨੇ, ਤੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਡਰ ਹੈਗਾ ਤੇ ਡਰ ਮਨ ਦੇ ਵਿੱਚੋਂ ਕੱਢ ਦਿਓ ਜੀ। ਬਾਕੀ ਗੱਲ ਦੀ ਛੱਡੋ, ਬਸ ਜੇ ਤੁਸੀਂ ਸਮਝਦੇ ਹੋ ਦਰਵਾਜ਼ਾ ਤੋੜ ਕੇ ਕੋਈ ਅੰਦਰ ਆਜੂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। ਦਰਵਾਜ਼ਾ ਜਿਹੜਾ ਹੈਗਾ ਉਹ ਨਹੀਂ ਇਹਨਾਂ ਦਾ ਬਣਾਇਆ ਹੋਇਆ ਟੁੱਟਣਾ, ਤੇ ਤੁਸੀਂ ਹੈਵੀ ਡਿਊਟੀ ਸਟੀਲ ਡੋਰ ਤੇ ਜਾਂ ਵਿੰਡੋ ਗ੍ਰਿਲਸ ਲਾਉਣੀਆਂ ਨੇ, ਕਸਟਮ ਮੇਡ ਕਾਫੀ ਟੇਬਲ ਡਾਇਨਿੰਗ ਟੇਬਲ ਚਾਹੀਦਾ, ਕਸਟਮ ਮੇਡ ਫਾਇਰ ਪਲੇਸ ਵਾਲ ਇਹ ਚਾਹੀਦੀ ਆ, ਕੋਈ ਵੀ ਸਮਾਨ ਮੈਟਲ ਦਾ, ਅਲਮੀਨੀਅਮ ਦਾ, ਸਟੇਨਲੈਸ ਸਟੀਲ ਦਾ, ਹੈ ਨਾ, ਹਰ ਇੱਕ ਜਿਹੜਾ ਸਮਾਨ ਇਹਨਾਂ ਦਾ ਬਣਾਇਆ ਜਾਂਦਾ ਪੂਰੀ ਸਟਰੈਂਥ ਵਾਲਾ ਇਹ ਹੁੰਦਾ, ਤੇ ਫਾਇਰ ਵੁੱਡ ਪ੍ਰੋਪੇਨ ਗੈਸ ਵੁੱਡ ਫਾਇਰ ਪਿਟ ਟੇਬਲਸ ਵੀ ਬਣਾਉਂਦੇ ਨੇ, ਨੈਚੁਰਲ ਗੈਸ ਪ੍ਰੋਪੇਨ ਗੈਸ ਵੁੱਡ ਫਾਇਰ ਪਿਟ ਟੇਬਲਸ ਬਣਾਉਂਦੇ ਨੇ, ਕਾਫੀ 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 ਸੋਹਣਾ ਕੰਮ ਕਰਦੇ ਨੇ ਜੀ। ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਤਾਂ ਮੈਟਲ ਕਰਾਫਟ ਕੰਪਨੀ ਇਹਨਾਂ ਨਾਲ, 647-535-3424 ਇਹਨਾਂ ਦਾ ਨੰਬਰ ਆ, 6475353424, 647-535-3424। ਗੱਲ ਤਾਂ ਆਪਣੀ ਇੰਨੀ ਚੱਲ ਰਹੀ ਸੀ ਜੀ ਬਈ ਜਦੋਂ ਬਿਜ਼ਨਸ ਸਲੋ ਹੋ ਜਾਂਦੇ ਨੇ, ਇਹ ਇਕਾਨਮੀ ਦੇ ਕਈ ਇੰਜਣ ਹੁੰਦੇ ਨੇ ਜੀ, ਕਹਿ ਲਓ ਐਗਰੀਕਲਚਰ ਇੱਕ ਆ, ਜਿਹੜਾ ਇਹ ਪ੍ਰੋਡਕਸ਼ਨ ਇੰਡਸਟਰੀ ਆ ਇੱਕ ਆ, ਸਰਵਿਸ ਇੰਡਸਟਰੀ ਇੱਕ ਆ, ਤੇ ਇਹ ਠੀਕ ਆ, ਇਹ ਇੱਕ ਫੈਕਟਰ ਆ ਬਈ ਟੈਰਿਫਸ ਦੇ ਨਾਲ ਇਹ ਕਾਫੀ ਵੱਡੇ ਪੱਧਰ ਤੇ ਜਿਹੜੀ ਇਹ ਮੈਟਲ ਇੰਡਸਟਰੀ ਜਿਹਨੂੰ ਕਹਿ ਲਓ ਤੁਸੀਂ ਸਟੀਲ ਅਲਮੀਨੀਅਮ ਵਾਲੀ, ਇਹ ਡਿਸਟਰਬ ਹੋਈ ਹੈ। ਨਾਲ ਦੀ ਨਾਲ ਅਮੈਰੀਕਨ ਲੋਕ ਵੀ ਡਿਸਟਰਬ ਹੋ ਰਹੇ ਨੇ, ਕਿਉਂਕਿ ਜਿੰਨਾ ਕੁ ਸਮਾਨ ਜਾ ਰਿਹਾ ਉਹਨਾਂ ਨੂੰ ਵੱਧ ਪੇ ਕਰਨਾ ਪੈ ਰਿਹਾ, ਤੇ ਟਰੰਪ ਸਾਹਿਬ ਨੂੰ ਤਾਂ ਇੰਨਾ ਨਹੀਂ ਪਤਾ ਵੀ ਕੀ ਹੋ ਰਿਹਾ, ਉਹ ਕਹਿੰਦੇ ਸਾਡੇ ਦੇਸ਼ ਦੇ ਵਿੱਚ ਪੈਸਾ ਹੀ ਬਹੁਤ ਸੋਹਣਾ ਆ ਰਿਹਾ। ਆ ਥੋੜੇ ਜਿਹੇ ਦਿਨਾਂ ਦੀ ਉਹਨਾਂ ਦੀ ਟਵਿੱਟਰ ਦੇ ਉੱਤੇ ਸਟੇਟਮੈਂਟ ਹੈਗੀ ਆ, ਤੁਸੀਂ ਆਪ ਹੀ ਪੜ੍ਹ ਸਕਦੇ ਹੋ ਜਾ ਕੇ, ਹੈ ਨਾ, ਤੇ ਉਹਨਾਂ ਨੂੰ ਗੱਲ ਜਾਂ ਤਾਂ ਸਮਝ ਹੀ ਨਹੀਂ ਲੱਗਦੀ ਤੇ ਜਾਂ ਉਹ ਜਾਣ ਬੁੱਝ ਕੇ ਕਰਦੇ ਨੇ, ਤੇ ਇਸ ਕਰਕੇ ਦੋਸਤੋ ਸਮਝ ਨਹੀਂ ਲੱਗਦੀ ਕਈ ਕਈ ਵਾਰੀ ਬਈ ਕੀ ਹੋ ਰਿਹਾ, ਹੈ ਨਾ। ਤੇ ਪਰ ਆਪਾਂ ਤਾਂ ਦੇਖੋ ਉਹਨਾਂ ਨੇ ਟਵਿੱਟਰ ਦੇ ਉੱਤੇ ਥੋੜੇ ਜਿਹੇ ਦਿਨ ਪਹਿਲਾਂ ਸਟੇਟਮੈਂਟ ਲਿਖੀ ਹੈ, ਕਹਿੰਦੇ ਇਟਸ ਮਿਡ ਨਾਈਟ, ਬਿਲੀਅਨਸ ਆਫ ਡਾਲਰਸ ਇਨ ਟੈਰਿਫਸ ਆਰ ਨਾਓ ਫਲੋਇੰਗ ਇਨ ਟੂ ਦਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਕਰ ਲਓ ਗੱਲ, ਹੁਣ ਜਿਹੜੇ ਟੈਰਿਫ ਲੱਗਦੇ ਨੇ ਤੇ ਉਹ ਚੀਜ਼ ਜਿਹੜੀ ਪਹਿਲਾਂ ਇੱਕ ਡਾਲਰ ਦੀ ਅਮੈਰੀਕਾ ਦੇ ਵਿੱਚ ਮਿਲਦੀ ਸੀ, 35% ਟੈਰਿਫ ਲਾ ਤੇ ਜਿਹੜੀ ਬਾਹਰੋਂ ਆਉਂਦੀ ਹੈ, $1.35 ਦੇ ਵਿੱਚ ਪਈ ਨਾ, ਤੇ ਦੇਸ਼ ਦੇ ਵਿੱਚ ਪੈਸਾ ਆਇਆ ਕਿ ਦੇਸ਼ ਚੋਂ ਬਾਹਰ ਗਿਆ। ਹਾਂ, ਇਹ ਕਹਿ ਸਕਦੇ ਵੀ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਕੀ ਹੁੰਦਾ ਬਈ, ਉਸ ਦੇਸ਼ ਦੇ ਵਿੱਚ ਜੇ ਇੰਡਸਟਰੀ ਡਿਵੈਲਪ ਹੋ ਜੇ ਤਾਂ ਉਹ ਇੰਡਸਟਰੀ ਹੈ ਜਿਹੜੀ ਉਹ ਲੋਕਾਂ ਨੂੰ ਰੁਜ਼ਗਾਰ ਦਿੰਦੀ, ਸਾਰਾ ਕੁਝ ਕਰਦੀ ਉਹ, ਪਰ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਹੁੰਦਾ, ਹੈ ਨਾ। ਅੱਜ ਜਿਹੜਾ ਪੈਸਾ ਅਮੈਰੀਕਨ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਬਾਹਰ, ਮੈਂ ਕਹਿੰਦਾ ਜੀ ਬਾਹਰ ਨਿਕਲ ਕੇ ਨਾ, ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਜਾ ਕਿਹਦੀਆਂ ਜੇਬਾਂ 'ਚ ਰਿਹਾ, ਇਹ ਦੇਖਣ ਵਾਲਾ। ਪਰ ਟਰੰਪ ਸਾਹਿਬ ਦੀ ਗੱਲ ਤਾਂ ਬਿਲਕੁਲ ਹੀ, ਮਤਲਬ ਉਹਦੇ ਪਿੱਛੇ ਕੋਈ ਲੌਜਿਕ ਹੀ ਨਹੀਂ, ਕੋਈ ਉਹਦੇ ਪਿੱਛੇ ਲੌਜਿਕ ਨਹੀਂ, ਕਹਿੰਦਾ ਜੀ ਟੈਰਿਫ ਲੱਗ ਗਏ ਤੇ ਪੈਸਾ ਸਾਡੇ ਦੇਸ਼ ਦੇ ਵਿੱਚ ਆ ਰਿਹਾ। ਕਰ ਲਓ ਗੱਲ, ਚਲੋ ਉਹਨਾਂ ਦੀ ਗੱਲ ਛੱਡੋ, ਉਹ ਆਪਣੇ ਦੇਸ਼ ਦਾ ਖਿਆਲ ਕਰਨ। ਗੱਲ ਤਾਂ ਇੱਥੇ ਆ, ਦੇਖੋ ਚੋਣਾਂ ਤੋਂ ਪਹਿਲਾਂ ਵੀ ਆਪਾਂ ਰਿਪੋਰਟਸ ਬਹੁਤ ਪੜ੍ਹਦੇ ਸੀ, ਜੇ ਟੈਰਿਫ ਲੱਗਦੇ ਆ ਨਾ ਤਾਂ, ਮਾਫੀ ਚਾਹੁੰਦਾ, ਤਾਂ ਇੱਕ ਐਸਟੀਮੇਟ ਲਾਇਆ ਸੀ ਉਦੋਂ ਉਸ ਵੇਲੇ ਵੀ 68,000 ਜੌਬਸ ਨੇ ਜਿਹੜੀਆਂ ਉਹ ਕੈਨੇਡਾ ਚ ਜਾ ਸਕਦੀਆਂ ਨੇ। ਫੇਰ ਇੱਕ ਅੰਦਾਜ਼ਾ ਲੱਗਿਆ ਵੀ 2026 ਚ ਇਹ ਜੌਬ ਜਿਹੜੀਆਂ ਜਾਣਗੀਆਂ ਟੈਰਿਫ ਦੇ ਡਾਇਰੈਕਟ ਰਿਜ਼ਲਟ ਕਰਕੇ 1,20,000-1,19,000 ਹੋ ਜਾਣਗੀਆਂ। ਜੇ ਟੈਰਿਫ ਇਸ ਤਰ੍ਹਾਂ ਚੱਲਦੇ ਰਹੇ ਤਾਂ ਇਹ ਜੌਬਸ 2029 ਦੇ ਵਿੱਚ 137 ਲੱਖ ਜੌਬ ਲੋਸ ਆ ਜਿਹੜਾ ਉਹ ਹੋਊਗਾ, ਹੈ ਨਾ। ਪਰ ਆਲਟਰਨੇਟਿਵ ਰਸਤੇ ਹੁੰਦੇ ਨੇ ਜੀ, ਇੱਕ ਦੇਸ਼ ਦੇ ਨਾਲ ਵਪਾਰ ਬੰਦ ਹੁੰਦਾ, ਦੂਸਰੇ ਨਾਲ ਬੰਦਾ ਸ਼ੁਰੂ ਕਰਦਾ, ਹੱਥ ਪੱਲਾ ਮਾਰਦਾ ਦੇਸ਼ ਕੋਈ, ਉਹਦੇ ਵਿੱਚ ਸਾਡੇ ਜਿਹੜੇ ਪੋਲੀਟੀਸ਼ੀਅਨਸ ਆ, ਸਾਡੇ ਜਿਹੜੇ ਆਰਥਿਕ ਮਾਹਰ ਆ, ਤੇ ਉਹਨਾਂ ਦੀ ਐਕਸਪਰਟੀਜ਼, ਉਹਨਾਂ ਦੀ ਸਮਝ ਆ ਜਿਹੜੀ ਦੇਖਣ ਵਾਲੀ ਹੁੰਦੀ ਆ ਵੀ ਆਲਟਰਨੇਟਿਵ ਰਸਤੇ ਉਹ ਕਿੰਨੇ ਕੁ ਰਸਤੇ ਖੋਲਦੇ ਨੇ ਤਾਂ ਕਿ ਸਾਡੇ ਦੇਸ਼ ਦੀਆਂ ਜਿਹੜੀਆਂ ਲੋਕਾਂ ਦੀਆਂ ਜੌਬਸ ਆ, ਜਿਹੜੀਆਂ ਬਿਜ਼ਨਸਿਸ ਆ, ਉਹ ਚੱਲਦੇ ਰਹਿਣ, ਸਮਾਨ ਸਾਡਾ ਬਣਿਆ ਹੋਇਆ, ਜਿਹੜੀ ਪ੍ਰੋਡਿਊਸ ਆ ਸਾਡੀ, ਜਿਹੜਾ ਵੀ ਕੁਛ ਪ੍ਰੋਡਕਸ਼ਨ ਹੁੰਦੀ ਆ, ਉਹ ਹੋਰ ਦੇਸ਼ਾਂ ਦੇ ਨਾਲ ਵਪਾਰ ਵਧੇ, ਇਹ ਆਲਟਰਨੇਟਿਵ ਵੇਜ ਆ ਜਿਹੜੇ ਦੇਖਣੇ ਹੁੰਦੇ ਨੇ। ਮਹਿੰਗਾਈ ਆ ਜਿਹੜੀ, ਜ਼ਰੂਰ ਜੀ ਇਹਦੇ ਨਾਲ ਵਧੀ ਆ, ਅਨਇੰਪਲੋਇਮੈਂਟ ਤੇ ਵਧੂਗੀ। ਥੋੜੇ ਜਿਹੇ ਮਹੀਨੇ ਪਹਿਲਾਂ ਨਾ ਇੱਕ ਪੂਰੀ ਦੀ ਪੂਰੀ ਰਿਪੋਰਟ ਆਈ ਸੀ ਵੀ ਕਿਹੜੇ ਕਿਹੜੇ ਜਿਹੜੇ ਸਿਟੀਜ਼ ਨੇ ਖਾਸ ਕਰਕੇ ਉਹ ਇਹਦੇ ਨਾਲ ਸਭ ਤੋਂ ਵੱਧ ਇਫੈਕਟ ਹੋਣਗੇ ਹੈ ਨਾ। ਉਹਦੇ ਵਿੱਚ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਸੀ ਬਈ ਵਿੰਡਜ਼ਰ, ਬ੍ਰੈਂਟਫੋਰਡ, ਸਡਬਰੀ, ਸੇਂਟ ਸੁਮਰੀਆ, ਇਹ ਜਿਹੜੇ ਏਰੀਆ ਨੇ ਇਹ ਜ਼ਿਆਦਾ ਇਫੈਕਟ ਆ ਜਿਹੜੇ ਉਹ ਹੋਣਗੇ। ਚਲੋ ਆਪਣੀ ਗੱਲ ਤਾਂ ਇਸ ਤੇ ਚੱਲ ਰਹੀ ਸੀ ਅੱਜ ਬਈ ਜਿਹੜੇ ਬਿਜ਼ਨਸ ਡਿਸਟਰਬ ਹੋਏ ਨੇ ਉਹ ਤਾਂ ਠੀਕ ਆ, ਉਹਨਾਂ ਨੂੰ 1 ਬਿਲੀਅਨ ਦਾ ਪੈਕੇਜ ਜਿਹੜਾ ਦਿੱਤਾ ਉਹਦੇ ਚ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਲੋਨ ਜਿਹੜਾ ਦੇਣਾ ਹੈ ਨਾ। ਪਰ ਆਮ ਲੋਕ ਵੀ ਕਾਫੀ ਔਖੇ ਨੇ ਜਿਨ੍ਹਾਂ ਦਾ ਸਿੱਧਾ ਇਸ ਇੰਡਸਟਰੀ ਨਾਲ ਸੰਬੰਧ ਨਹੀਂ ਹੈ ਉਹ ਵੀ ਕਾਫੀ ਔਖੇ ਨੇ। ਸਵਾਲ ਗੱਲ ਤਾਂ ਆਪਣੀ ਇੱਥੇ ਚੱਲ ਰਹੀ ਸੀਗੀ, ਇਹ ਠੀਕ ਹੈ, ਸੁਸਾਇਟੀ ਦੇ ਵਿੱਚ ਹੋਰ ਵੀ ਪ੍ਰੋਬਲਮਸ ਨੇ, ਬਹੁਤ ਸਾਰੀਆਂ ਪ੍ਰੋਬਲਮਸ ਨੇ। ਇਹ ਜੀ ਇਨਸਾਨ ਦੀ ਜ਼ਿੰਦਗੀ ਹੈ ਜਿਹੜੀ ਨਾ, ਇਹਦੇ ਦੋ ਪੱਖ ਹੁੰਦੇ ਨੇ। ਹੁਣ ਮੈਂ ਗੱਲ ਨੂੰ ਟਾਲਦਾ ਨਹੀਂ ਹਾਂ, ਪ੍ਰੋਬਲਮਸ ਆਪਣੀ ਥਾਂ ਹੁੰਦੀਆਂ, ਸੋਲੂਸ਼ਨ ਆਪਣੀ ਥਾਂ ਹੁੰਦਾ, ਪਰ ਜ਼ਿੰਦਗੀ ਨੂੰ ਨਾ ਤੁਸੀਂ ਐਨ ਠੀਕ ਐਟੀਚਿਊਡ ਨਾਲ ਨਜ਼ਾਰੇ ਨਾਲ ਜਿਉਣਾ ਉਹ ਹੀ ਘੱਟ ਇਸ਼ੂ ਹੁੰਦਾ। ਮੇਰੀ ਗੱਲ ਨੂੰ ਸਮਝੋ, ਆਪਾਂ ਹਰ ਵਾਰੀ ਪ੍ਰੋਬਲਮ ਹੀ ਨਾ ਡਿਸਕਸ ਕਰਿਆ ਕਰੀਏ, ਉਹ ਵੀ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ। ਪ੍ਰੋਬਲਮਸ ਡਿਸਕਸ ਹੋਣੀਆਂ ਚਾਹੀਦੀਆਂ, ਪ੍ਰੋਬਲਮਸ ਓਰੀਜੀਨੇਟ ਕਿੱਥੋਂ ਹੁੰਦੀਆਂ ਨੇ, ਉਹਨਾਂ ਦਾ ਸੋਲੂਸ਼ਨ ਕੀ ਆ, ਹੱਲ ਕੀ ਆ, ਇਹ ਜ਼ਿੰਦਗੀ ਦਾ ਇੱਕ ਪੱਖ ਹੁੰਦਾ। ਦੂਜਾ ਪੱਖ ਇਹ ਹੁੰਦਾ ਬਈ ਜੇ ਪ੍ਰੋਬਲਮਾਂ ਹੋਣ ਜਾਂ ਨਾ ਹੋਣ, ਆਪਾਂ ਜ਼ਿੰਦਗੀ ਨੂੰ ਕਿਹੜੇ ਤਰੀਕੇ ਨਾਲ ਜਿਉਣਾ, ਇਸ ਗੱਲ ਵੱਲ ਵੀ ਧਿਆਨ ਦਿਆ। ਪ੍ਰੋਬਲਮਾਂ ਤਾਂ ਦੇਖੋ ਜੀ, ਜਾਂਦੇ ਬੱਚੇ ਤੋਂ ਪ੍ਰੋਬਲਮਾਂ ਸ਼ੁਰੂ ਹੋਣ ਲੱਗ ਜਾਣ। ਮਾਂ ਜੇ ਹੋਰ ਪਾਸੇ ਰੁੱਝੀ ਹੋਏ ਤਾਂ ਬੱਚਾ ਵੀ ਚੀਕਾਂ ਮਾਰਦਾ, ਮੈਨੂੰ ਦੁੱਧ ਨਹੀਂ ਦਿੱਤਾ, ਤੁਸੀਂ ਮਾਰਦਾ ਕਿ ਨਹੀਂ ਚੀਕਾਂ। ਇਹ ਪ੍ਰੋਬਲਮਾਂ ਤਾਂ ਸ਼ੁਰੂ ਹੁੰਦੀਆਂ, ਬੰਦਾ ਜਦੋਂ ਦੁਨੀਆਂ ਚ ਆਉਣ ਲੱਗਦਾ ਪ੍ਰੋਬਲਮਾਂ ਜਿਹੜੀਆਂ ਹੈਗੀਆਂ, ਦੁਨੀਆਂ ਹੈ ਹੀ ਪ੍ਰੋਬਲਮਾਂ ਦਾ ਘਰ। ਪਰ ਤੁਸੀਂ ਆਪਾਂ ਇਹ ਪ੍ਰੋਬਲਮ ਦੇ ਹੁੰਦਿਆਂ ਹੋਇਆਂ ਆਪਾਂ ਜ਼ਿੰਦਗੀ ਨੂੰ ਕਿਵੇਂ ਜਿਉਂਦੇ ਆ। ਉਹ ਕਿਸੇ ਨੇ ਕਿਹਾ ਜੀ, ਮੈਂ ਦੇਖੋ ਮੈਂ ਇਹ ਨਹੀਂ ਕਹਿੰਦਾ, ਜਿਹੜੇ ਆਰਥਿਕ ਸਾਡੇ ਜਿਹੜੇ ਆਰਥਿਕ ਰਿਸੋਰਸਿਸ ਨੇ ਉਹਨਾਂ ਦੀ ਕਾਣੀ ਵੰਡ ਹੋਈ ਹੋਈ ਆ। ਕੁਝ ਲੋਕਾਂ ਕੋਲੇ ਬਹੁਤ ਜ਼ਿਆਦਾ ਰਿਸੋਰਸਿਸ ਨੇ, ਵੱਡੀ ਬਹੁ ਗਿਣਤੀ ਕੋਲੇ ਰਿਸੋਰਸਿਸ ਹੀ ਹੈ ਨਹੀਂ। ਪਰ ਇਸ ਦੇ ਹੁੰਦਿਆਂ ਵੀ ਇੱਕ ਸੱਚਾਈ ਆ ਵੀ ਜਿਹੜਾ ਬੰਦਾ ਥੋੜੇ ਚ ਗੁਜ਼ਾਰਾ ਨਹੀਂ ਨਾ ਕਰ ਸਕਦਾ, ਉਹ ਬੰਦਾ ਬਹੁਤੇ ਚ ਵੀ ਗੁਜ਼ਾਰਾ ਨਹੀਂ ਕਰ ਸਕਦਾ। ਜਦੋਂ ਉਹਦੇ ਕੋਲੇ ਬਹੁਤਾ ਆਉਂਦਾ ਨਾ, ਉਹਦੀ ਚਿੰਤਾ ਵੱਧ ਜਾਂਦੀ। ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ, ਮੈਂ ਤਾਂ ਕਹਿੰਦਾ ਵੀ ਬੜੀ ਮਤਲਬ ਨਾ ਸਾਰਿਆਂ ਕੋਲੇ ਜ਼ਿੰਦਗੀ ਜਿਉਣ ਜੋਗੇ ਰਿਸੋਰਸ ਚਾਹੀਦੇ ਆ, ਅੱਗੇ ਵਧਣ ਲਈ ਸਾਰਿਆਂ ਦੇ ਬਰਾਬਰ ਦੇ ਮੌਕੇ ਚਾਹੀਦੇ। ਮੇਰੀ ਗੱਲ ਨੂੰ ਸਮਝੋ, ਇਹਦਾ ਸਾਰ ਤੱਤ ਸਮਝੋ, ਐਵੇਂ ਨਾ ਮਗਰੋਂ ਤਵਾ ਲਾਉਣ ਲੱਗ ਜਾਓ ਵੀ ਉੱਥਾਂ ਰੇਡੀਓ ਤੇ ਐਂ ਬੋਲੀ ਜਾਂਦਾ ਸੀ। ਮੈਂ ਨਹੀਂ ਕਹਿੰਦਾ ਵੀ ਦੁਨੀਆਂ 'ਚ ਪਾੜਾ ਹੋਣਾ ਚਾਹੀਦਾ ਅਮੀਰ ਗਰੀਬ ਦਾ, ਮੈਂ ਤਾਂ ਕਹਿੰਦਾ ਸਾਰਿਆਂ ਲਈ ਇਕੁਅਲ ਓਪਰਚੁਨਿਟੀਜ਼ ਹੋਣੀਆਂ ਚਾਹੀਦੀਆਂ। ਪਰ ਪ੍ਰੋਬਲਮਸ ਨੂੰ ਇੰਨੀਆਂ ਵੱਡੀਆਂ ਵੀ ਬਣਾ ਕੇ ਨਹੀਂ ਸੋਚਣਾ ਚਾਹੀਦਾ ਵੀ ਹੋਏ ਹੋਏ ਆਹ ਪ੍ਰੋਬਲਮ ਆ ਗਈ, ਹੱਲ ਹੀ ਨਹੀਂ ਹੋਣੀ। ਨਹੀਂ 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 ਦੋਸਤੋ, ਇਹ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਰੀਅਲੀ ਪ੍ਰੋਬਲਮਸ ਨਹੀਂ ਹੁੰਦੀਆਂ। ਉਹ ਪ੍ਰੋਬਲਮ ਨੂੰ ਹੱਥ ਪਾਓ ਤੁਸੀਂ, ਪ੍ਰੋਬਲਮ ਤਾਂ ਭੱਜ ਜਾਂਦੀ ਹੈ ਇੱਕ ਮਿੰਟ ਦੇ ਵਿੱਚ। ਇਹ ਤਾਂ ਬਹੁਤ ਵਾਰੀ ਸਾਡੇ ਦਿਮਾਗ 'ਚ ਹੁੰਦਾ, ਆਪਾਂ ਛੋਟੀ ਜਿਹੀ ਗੱਲ ਨੂੰ ਨਾ ਸੁਪਨੇ 'ਚ ਆਏ, ਸੁਪਨੇ 'ਚ ਰੱਸੀ ਵੀ ਦਿਸਦੀ ਹੋਵੇ, ਦਿਲੇ ਸੋਚੀ ਜਾਂਦੇ ਹੋ ਯਾਰ ਉਹ ਰੱਸੀ ਨਾ ਕਿਤੇ ਸੱਪ ਤਾਂ ਨਹੀਂ ਸੀ, ਆਪਾਂ ਨੂੰ ਸੱਪ ਦਾ ਸੁਪਨਾ ਤਾਂ ਨਹੀਂ ਸੀ ਆ ਗਿਆ। ਹਾਲਾਂਕਿ ਠੀਕ ਆ, ਰੱਸੀ ਦਾ ਸੱਪ ਨਹੀਂ ਬਣਾਉਣਾ ਚਾਹੀਦਾ। ਇਹ ਸਾਡੇ ਦਿਮਾਗ 'ਚ ਬਹੁਤ ਵਾਰੀ ਅਸੀਂ ਜ਼ਿੰਦਗੀ ਦੀਆਂ ਪ੍ਰੋਬਲਮਸ ਨੂੰ ਕਿਵੇਂ ਲੈਂਦੇ ਹਾਂ, ਸਾਡਾ ਵਤੀਰਾ ਕੀ ਆ, ਸਾਡਾ ਐਟੀਚਿਊਡ ਕੀ ਆ। ਕਈ ਵਾਰੀ ਛੋਟੀ ਜਿਹੀ ਪ੍ਰੋਬਲਮ ਨੂੰ ਅਸੀਂ ਮੈਗਨੀਫਾਈ ਕਰਕੇ ਨਾ ਵੱਡੀ ਕਰ ਲੈਂਦੇ ਹਾਂ। ਅੱਛਾ, ਜੇ ਤੁਸੀਂ ਮੇਰੀ ਗੱਲ ਦੀ ਡੂੰਘਾਈ ਦੇ ਵਿੱਚ ਜਾਓ ਦੋਸਤੋ, ਮੈਂਟਲ ਹੈਲਥ ਇਸ਼ੂਜ਼ ਸ਼ੁਰੂ ਹੀ ਇੱਥੋਂ ਹੁੰਦੇ ਨੇ। ਪ੍ਰੋਬਲਮ ਰੀਅਲੀ ਕੋਈ ਪ੍ਰੋਬਲਮ ਹੁੰਦੀ ਹੋਈ ਨਹੀਂ, ਪਰ ਅਸੀਂ ਉਹਨੂੰ ਪ੍ਰੋਬਲਮ ਸਮਝੀ ਬੈਠੇ। ਠੀਕ ਆਹ ਤਾਂ ਪ੍ਰੋਬਲਮ ਹੈਗੀਆਂ ਨੇ, ਬੜੀਆਂ ਵੱਡੀਆਂ ਪ੍ਰੋਬਲਮਸ ਨੇ ਆਹ, ਪਰ ਵੱਡੀਆਂ ਪ੍ਰੋਬਲਮ ਪ੍ਰੋਬਲਮ ਸਮਝੀ ਜਾਓ, ਇਹਦੇ ਨਾਲ ਸੋਲਵ ਹੋ ਜਾਣਗੀਆਂ ਉਹ। ਵੱਡੀਆਂ ਪ੍ਰੋਬਲਮਸ ਨੂੰ ਵੀ ਤੁਸੀਂ ਆਪਣੀ ਦਲੇਰੀ ਨਾਲ, ਆਪਣੇ ਟੈਲੈਂਟ ਨਾਲ ਹੈ ਨਾ, ਪ੍ਰੋਬਲਮਸ ਨੂੰ ਤੁਸੀਂ ਜੱਫਾ ਮਾਰ ਲਓ, ਇੱਕੋ ਦਮ ਸਾਹ ਘੁੱਟ ਦਿਓ, ਪ੍ਰੋਬਲਮ ਤਾਂ ਪ੍ਰੋਬਲਮ ਰਹੇ ਹੀ ਨਾ, ਹੈ ਨਾ। ਇਸ ਕਰਕੇ ਨਾ ਹਰ ਇੱਕ ਗੱਲ 'ਚ ਇਸ ਤਰ੍ਹਾਂ ਵਤੀਰਾ ਆਪਾਂ ਰੱਖਣਾ, ਉਹ ਦੇਖਾਂਗੇ ਜੀ ਕਿਵੇਂ ਸਾਡਾ ਦੇਸ਼ ਹੱਲ ਕਰ ਲਓ, ਕਰ ਲੈਣਗੇ ਜੀ ਹੱਲ, ਪਹਿਲਾਂ ਵੀ ਹੱਲ ਹੀ ਕੀਤੇ ਆ, ਮਾਨਵਤਾ ਨੇ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਹੱਲ ਕੀਤੀਆਂ। ਤੁਸੀਂ ਹਿਸਟਰੀ ਨੂੰ ਨਾ ਜੇ ਤੁਸੀਂ ਗੌਹ ਨਾਲ ਪੜ੍ਹਦੇ ਹੋ, ਹਿਸਟਰੀ ਨੂੰ ਨਾ ਪੂਰੀ ਜਾਨ ਲਾ ਕੇ ਪੜ੍ਹਦੇ ਹੋ, ਨਜ਼ਾਰੇ ਨਾਲ ਪੜ੍ਹਦੇ ਹੋ, ਜਦੋਂ ਤੋਂ ਮਾਨਵਤਾ ਇਸ ਧਰਤੀ ਦੇ ਉੱਤੇ ਆਈ ਆ, ਜਾਂ ਇਹ ਕਹਿ ਲਓ ਜਦੋਂ ਤੋਂ ਜਾਨਵਰਾਂ ਤੋਂ ਅਸੀਂ ਬੰਦੇ ਵੱਲ ਸਾਡੀ ਟ੍ਰਾਂਜੈਕਸ਼ਨ ਹੋਣ ਲੱਗੀ ਆ, ਐਡੀਆਂ ਵੱਡੀਆਂ ਪ੍ਰੋਬਲਮਸ ਆਈਆਂ ਜਿਹੜੇ ਜਿਨ੍ਹਾਂ ਦੇ ਵਿੱਚ ਕਪੈਸਿਟੀ ਨਹੀਂ ਸੀ, ਜਿਨ੍ਹਾਂ ਜਾਨਵਰਾਂ 'ਚ ਤਾਂ ਖਤਮ ਹੋ ਗਏ, ਵੱਡੇ ਵੱਡੇ ਡਾਇਨੋਸਾਰਸ ਖਤਮ ਹੋ ਗਏ। ਇਨਸਾਨ ਦੀ ਨਸਲ ਹੀ ਕਿਉਂ ਜਿਉਂਦੀ ਆ, ਹੋਰ ਵੀ ਜਿਉਂਦੀਆਂ ਨੇ, ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਪ੍ਰੋਬਲਮਸ ਨਾਲ ਸਿੱਝਣਾ ਸਿੱਖਿਆ। ਕੋਈ ਵੇਲਾ ਸੀ ਆਈ ਸੇਜ ਦਾ, ਇੱਕ ਵਾਰੀ ਮੈਂ ਕਿਤੇ ਰਿਪੋਰਟ ਪੜ੍ਹ ਰਿਹਾ ਸੀ, ਆਪਾਂ ਤਾਂ ਹੁਣ ਦੇਖੋ 8 ਬਿਲੀਅਨ ਦੀ ਵਾਧੀ ਆ ਨਾ। ਸਾਡੇ ਵੱਡੇ ਵਡੇਰੇ ਇੱਕ ਕਹਿੰਦੇ ਇੱਕ ਵਾਰੀ ਸਮਾਂ ਆਇਆ ਸੀ ਕੋਈ, ਉਹ ਹਜ਼ਾਰਾਂ ਦੀ ਗਿਣਤੀ 'ਚ ਹੀ ਰਹਿ ਗਏ ਸੀ ਸਾਰੀ ਦੁਨੀਆਂ ਦੇ ਵਿੱਚ। ਵੱਡੇ ਵੱਡੇ ਤੂਫਾਨ, ਆਈ ਸੇਜ, ਹੋਰ ਥੋੜੇ ਹੀ ਸਰਵਾਈਵ ਕੀਤੇ, ਉਹਨਾਂ ਤੋਂ ਵਧਦੇ ਇਹ ਕੁਛ ਮਿਲੀਅਨ ਸਾਲ, ਪਤਾ ਨਹੀਂ 160-170 ਮਿਲੀਅਨ ਸਾਲ ਪਹਿਲਾਂ ਦੀਆਂ ਗੱਲਾਂ ਹੀ ਨੇ, ਤੇ ਕਿੱਥੇ ਪਹੁੰਚੇ ਹਾਂ ਜੀ ਅਸੀਂ ਹੁਣ। ਇਹ ਪ੍ਰੋਬਲਮ ਤਾਂ ਜ਼ਿੰਦਗੀ ਦੇ ਵਿੱਚ ਰਹਿਣੀਆਂ ਹੀ ਨੇ, ਇੰਡੀਵਿਜੁਅਲ ਪ੍ਰੋਬਲਮਸ ਵੀ ਹੁੰਦੀਆਂ ਨੇ, ਸੋਸਾਇਟੀ ਦੀਆਂ ਐਜ਼ ਹੋਲ ਪ੍ਰੋਬਲਮਸ ਵੀ ਹੁੰਦੀਆਂ ਨੇ, ਹੈ ਨਾ। ਇਸ ਕਰਕੇ ਪ੍ਰੋਬਲਮ ਤੋਂ ਭੱਜਣਾ ਨਹੀਂ ਚਾਹੀਦਾ। ਜਿੰਨੀ ਦੇਰ ਬੰਦੇ ਦੇ ਨਾਲ ਜਾਨ ਆ ਨਾ, ਉਨੀ ਦੇਰ ਹੀ ਜਾਨ ਆ। ਹੱਸਦੇ ਹੱਸਦੇ ਪ੍ਰੋਬਲਮ ਨੂੰ ਕਹੇ ਆਹ ਸਹੀ, ਤੈਨੂੰ ਨਾ ਮੈਂ ਸਿੱਟ ਲੈਣਾ ਥੱਲੇ ਬਸ, ਹੈ ਨਾ। ਐਵੇਂ ਸਾਡੇ ਦੇਸ਼ ਦੇ ਲੋਕ ਜੇ ਹਈਆ ਕਰ ਲੈਣ ਨਾ ਵੀ ਟਰੰਪ ਸਾਹਿਬ ਕੋਈ ਗੱਲ ਨੀ, ਤੁਸੀਂ ਲਾਇਆ ਟੈਰਿਫ, ਕੋਈ ਨੀ, ਅਸੀਂ 2.5 ਸਾਲ ਔਖੇ ਸੌਖੇ ਹੋ ਕੇ ਗੁਜ਼ਾਰਾ ਕਰ ਲਾਂਗੇ, 2.5 ਸਾਲਾਂ ਬਾਅਦ ਦੇਖਾਂਗੇ ਤੁਹਾਡਾ ਕੀ ਬਣਦਾ। ਹੁਣ ਮੈਂ ਥੋੜਾ ਕਹਿੰਦਾ ਇਹ ਰਿਕਾਰਡ ਦੇਖ ਲੋ ਬਈ, ਇਹ ਹੁਣ ਆਪਣਾ ਕੀ ਕਸੂਰ ਆ ਜੇ ਟਰੰਪ ਸਾਹਿਬ ਰਾਜਸੱਤਾ ਚ ਆ ਗਏ? ਇਹ ਤਾਂ ਹੁਣ ਇਹ ਤਾਂ ਅਮੈਰੀਕਨ ਲੋਕ ਸੋਚਣ ਵੀ ਉਹਨਾਂ ਨੇ ਜਿਹਨਾਂ ਤੇ ਇੰਨੇ ਕੇਸ ਪਏ ਹੋਏ ਆ, ਹੈ ਨਾ, ਪਹਿਲਾਂ ਹੀ, ਤੇ ਜੇ ਉਹਨਾਂ ਨੇ ਭਾਈ ਚੁਣ ਲਿਆ ਬੰਦਾ ਤਾਂ ਕੋਈ ਗੱਲ ਨੀ, ਉਹਨੂੰ ਕਹੋ ਕੋਈ ਨੀ ਭਾਈ, ਠੀਕ ਆ, ਤੇਰੇ ਦੇਸ਼ ਦੇ ਲੋਕ ਵੀ ਦੁਖੀ ਨੇ, ਅਸੀਂ ਵੀ ਭਰਾ ਦੁਖੀ ਹੋਵਾਂਗੇ, ਕੋਈ ਚੱਕਰ ਨੀ। ਪਰ ਆਪਾਂ ਆਪਣੇ ਸਰਕਾਰ, ਆਪਣੀ ਸਰਕਾਰ ਆ ਜਿਹੜੀ, ਉਹ ਤੋਂ ਮੰਗ ਜ਼ਰੂਰ ਕਰੀਏ ਬਈ, ਇਹ ਜਿਹੜਾ ਤੁਸੀਂ ਖੁੱਲਜਾ ਸਿਮ ਸਿਮ ਵਾਲਾ ਦਰਵਾਜ਼ਾ ਖੋਲਿਆ ਨਾ ਖਜ਼ਾਨੇ ਦਾ, ਇਹ ਆਮ ਲੋਕਾਂ ਵੱਲ ਵੀ ਖੁੱਲੇ। ਬੈਂਕਾਂ ਮੁਕਾਂ ਨੂੰ ਹਦਾਇਤ ਕਰੋ ਵੀ ਜੇ 2-4 ਮਹੀਨੇ ਨਾ ਕਿਸੇ ਦੀ ਕਿਸ਼ਤ ਕੁਸ਼ਤ ਬੰਦ ਨਹੀਂ ਦਿੱਤੀ ਜਾਂਦੀ, ਕੋਈ ਗੱਲ ਨੀ, ਉਹਨੂੰ ਥੋੜਾ ਜਿਹਾ ਉਹਦੇ ਨਾਲ ਸਿੰਪਥੀ ਰੱਖਣ ਜਦੋਂ ਬੰਦੇ ਕੋਲ ਕੰਮ ਹੋਇਆ, ਤੇ ਫਿਰ ਉਹ ਕਿਸ਼ਤਾਂ ਲਈਆਂ ਜਾਣਗੀਆਂ। ਇੰਨਾ ਕੋਈ ਕੁਛ ਨੀ ਹੁੰਦਾ ਗਾ, ਕੋਈ ਫਰਕ ਨੀ ਪੈਂਦਾ ਇਕਾਨਮੀ ਨੂੰ, ਐਡੇ ਦੇਸ਼ ਦੀ ਵੱਡੀ ਇਕਾਨਮੀ ਨਾਲ। ਅੱਗੇ ਇੰਟਰਸਟ ਰੇਟ ਆ ਜਿਹੜੇ ਉਹ ਜਿਨ੍ਹਾਂ ਦੇ 1.5, 1.8 2% ਤੇ ਸੀ ਨਾ, ਆ 6-7 ਮਹੀਨਿਆਂ ਚ ਉਹਨਾਂ ਦੇ ਰਿਨਿਊਲ ਆਉਣੀਆਂ ਨੇ, ਇੱਕੋ ਦਮ ਜਿਹਦੀ ਕਿਸ਼ਤ 2000 ਸੀ ਉਹਦੀ 4000 ਹੋਣੀਆਂ, ਨਹੀਂ ਦਿੱਤੇ ਜਾਂਦੇ ਆਮ ਬੰਦੇ ਤੋਂ ਪੈਸੇ। ਇੰਨੇ ਖਰਚੇ ਨੇ, ਤੁਸੀਂ ਖਰਚੇ ਗਣਾ ਕੇ ਗਏ, ਦੇਖੋ ਯੂਨੀਵਰਸਿਟੀ ਦੇ ਖਰਚੇ ਨੇ, ਘਰਾਂ ਦੇ ਖਰਚੇ ਨੇ, ਹਨਾ। ਇਸ ਕਰਕੇ ਮੇਰੇ ਕਹਿਣ ਦਾ ਮਤਲਬ ਤਾਂ ਇੰਨਾ ਹੀ ਸੀਗਾ ਬਈ, ਆਮ ਲੋਕ ਨੇ ਜਿਹੜੇ, ਇਹ ਟੈਕਸ ਪੇਅਰ ਨੇ, ਉਹ ਜਿਹੜਾ ਬਿਜ਼ਨਸ ਨੂੰ ਪੈਸਾ ਗਿਆ, ਜਿਹੜਾ $5 billion ਦਾ ਇਹਨਾਂ ਨੇ ਰੱਖਿਆ ਜੀ, ਤੁਸੀਂ $1 billion ਕਹਿੰਦੇ ਰਿਲੀਜ਼ ਕਰਨਾ, ਉਹ ਵੀ ਆਮ ਲੋਕਾਂ ਦਾ ਹੀ ਪੈਸਾ। ਵੱਡੇ ਦਾ ਜਿਹੜੇ ਟੈਕਸ ਦਿੰਦੇ ਨੇ ਨਾ ਸਰਕਾਰ, ਇਹਨਾਂ ਨੂੰ ਇੰਨੀਆਂ ਰਿਆਇਤਾਂ ਦੇ ਦਿੰਦੀਆਂ, ਤੇ ਇਹ ਤਾਂ ਉਵੇਂ ਟੈਕਸ ਪੇ ਹੀ ਨਹੀਂ ਕਰਦੇ। ਖੈਰ ਮੈਂ ਇਹ ਨਹੀਂ ਕਹਿੰਦਾ, ਮੈਂ ਵਿਰੋਧੀ ਨਹੀਂ, ਰਿਆਇਤਾਂ ਵੀ ਦੇਣੀਆਂ ਚਾਹੀਦੀਆਂ, ਕਿਤੇ ਖਾਸ ਕੋਈ ਮੌਕਾ ਆ ਜੇ ਜਦੋਂ ਇੰਡਸਟਰੀ ਡੁੱਬਦੀ ਹੋਵੇ, ਹੈ ਨਾ, ਇਹ ਸਰਕਾਰ ਨੇ ਦੇਖਣਾ ਹੁੰਦਾ ਜੀ। ਪਰ ਮੈਂ ਇਸ ਗੱਲ ਦਾ ਹਮਾਇਤੀ ਹਾਂ ਵੀ ਆਮ ਲੋਕਾਂ ਨੂੰ ਵੱਧ ਫਾਇਦਾ ਜਿਹੜਾ ਉਹ ਹੋਣਾ ਚਾਹੀਦਾ। ਆਮ ਲੋਕ ਆ ਜਿਹੜੇ ਉਹ ਸੋਹਣੀ ਜ਼ਿੰਦਗੀ ਆ ਜਿਹੜੀ ਉਹ ਗੁਜ਼ਾਰਨ ਦੇ, ਜੇ ਕਿਤੇ ਵਕਤ ਪੈ ਜੇ ਇਹੋ ਜਿਹਾ, ਤੇ ਆਮ ਲੋਕ ਆ ਜਿਹੜੇ ਉਹ ਵੀ ਸੁੱਖ ਦਾ ਸਾਹ ਲੈ ਸਕਣ। ਲਓ ਜੀ, ਛੋਟੀ ਜਿਹੀ ਬ੍ਰੇਕ ਆਪਾਂ ਹੋਰ ਲੈ ਲਈਏ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
You are listening to WTOR 770 AM, Youngstown, Toronto.
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਦੋਸਤੋ। ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਸੁਨੇਹਾ ਦੇ ਕੇ ਜਾਣਾ, ਰੀਅਲ ਸਟੇਟ ਸੰਬੰਧੀ ਆ। ਤੇ ਜੇ ਤੁਸੀਂ ਕੋਈ ਪ੍ਰੋਪਰਟੀ ਆ ਜਿਹੜੀ ਲੱਭ ਰਹੇ ਹੋ ਜਿਹੜੀ ਸ਼ੋਪਰਸ ਵਰਲਡ ਦੇ ਨੇੜੇ ਹੋਵੇ, ਸਾਡੇ ਕੋਲ ਕੁਝ ਘਰ ਨੇ ਜੀ ਜਿਹੜੇ ਠੀਕ ਪ੍ਰਾਈਸ ਦੇ ਉੱਤੇ, ਠੀਕ ਪ੍ਰਾਈਸ ਮਤਲਬ ਕੋਈ 2600-2700 ਸਕੇਅਰ ਫੁੱਟ ਦਾ ਘਰ ਆ, 10.5 ਲੱਖ ਦਾ, ਈਵਨ ਕੋਈ 3000 ਸਕੇਅਰ ਫੁੱਟ ਵਾਲਾ ਘਰ ਆ ਉਹ 11 ਲੱਖ ਦਾ ਵੀ ਮਿਲ ਸਕਦਾ। ਵੈਸੇ ਨਾਰਮਲੀ ਇਨ੍ਹਾਂ ਦੀ ਪ੍ਰਾਈਸ ਆ ਜਿਹੜੀ ਜ਼ਿਆਦਾ ਹੁੰਦੀ ਹੈ। ਬਾਕੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਅੱਜ ਕੱਲ ਮਾਰਕੀਟ ਦੇ ਵਿੱਚ ਪਾਵਰ ਆਫ ਸੇਲ ਪ੍ਰਾਪਰਟੀਜ਼ ਨੇ ਜੀ ਕਾਫੀ। ਤੁਸੀਂ ਮਿਸੀਸਾਗਾ ਰਹਿੰਦੇ ਹੋ, ਬ੍ਰੈਂਪਟਨ ਰਹਿੰਦੇ ਹੋ, ਜਾਂ ਈਵਨ ਬਾਹਰ ਇਧਰ ਏਜੈਕਸ ਪਿਕਰਿੰਗ ਰਹਿ ਰਹੇ ਹੋ, ਜਾਂ ਤੁਸੀਂ ਕਿਚਨਰ ਵਾਟਰਲੂ ਏਰੀਆ ਦੇ ਵਿੱਚੋਂ, ਤੇ ਤੁਹਾਨੂੰ ਠੀਕ ਪ੍ਰਾਈਸ ਦੇ ਉੱਤੇ ਪ੍ਰਾਪਰਟੀ ਆ ਜਿਹੜੀ ਉਹ ਮਿਲ ਸਕਦੀ ਹੈ। ਜੇ ਤੁਸੀਂ ਕੋਈ ਇਹੋ ਜਿਹੀਆਂ ਕੋਈ ਪ੍ਰਾਪਰਟੀਜ਼ ਦੀ ਲਿਸਟ ਲੱਭ ਰਹੇ ਹੋ ਵੀ ਅਸੀਂ ਦੇਖ ਕੇ ਡਿਸਾਈਡ ਕਰਾਂਗੇ, ਤੇ ਤੁਸੀਂ ਮੇਰਾ ਫੋਨ ਨੰਬਰ ਨੋਟ ਕਰ ਲਓ ਜਾਂ ਰਾਣਾ ਜੀ ਦਾ ਫੋਨ ਨੰਬਰ ਨੋਟ ਕਰ ਲਓ ਜੀ, 905-915-8484 ਰਾਣਾ ਜੀ ਦਾ ਨੰਬਰ ਆ, 647-300-8436 ਮੇਰਾ ਨੰਬਰ ਆ, 6473008436 ਟੈਕਸਟ ਕਰ ਦਿਓ ਜੀ ਜਾਂ ਫੋਨ ਕਾਲ ਕਰ ਲਿਓ, ਅਸੀਂ ਤੁਹਾਨੂੰ ਉਹ ਪ੍ਰਾਪਰਟੀਜ਼ ਦੀ ਲਿਸਟ ਆ ਜਿਹੜੀ ਉਹ ਭੇਜ ਸਕਦੇ ਹਾਂ। ਬਾਕੀ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਾਡਾ ਜਿਹੜਾ ਇਹ ਪ੍ਰੋਗਰਾਮ ਆ ਵੈਸੇ ਨਾਰਮਲੀ ਮੰਡੇ ਤੇ ਵੈਡਨਸਡੇ ਇਹਨੂੰ ਰਾਣਾ ਜੀ ਕਰਦੇ ਹੁੰਦੇ ਨੇ, ਤੇ ਟਿਊਜ਼ਡੇ ਤੇ ਥਰਸਡੇ ਮੈਂ ਕਰਦਾ ਹੁੰਦਾ, ਫਰਾਈਡੇ ਵੀ ਕਈ ਵਾਰੀ ਰਾਣਾ ਜੀ ਕਰ ਦਿੰਦੇ, ਕਈ ਵਾਰੀ ਮੈਂ ਕਰ ਦਿੰਦਾ, ਕਿਤੇ ਕਿਤੇ ਕਈ ਵਾਰੀ ਕੋਈ ਜੇ ਕਿਸੇ ਨੂੰ ਕੰਮ ਕਰ ਹੋਵੇ ਤਾਂ ਅਸੀਂ ਫਿਰ ਪ੍ਰੋਗਰਾਮ ਇਹ ਟਾਈਮ 1-2 ਘੰਟੇ ਪਹਿਲਾਂ ਡਿਸਾਈਡ ਕਰ ਲੈਂਦੇ ਹਾਂ। ਅੱਜ ਕਿਤੇ ਕੁਦਰਤੀ ਮੇਰੀ ਵਾਰੀ ਲੱਗ ਗਈ, ਤੇ ਤੁਸੀਂ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਆ ਜੀ, ਫੀਡਬੈਕ ਦਿੱਤੀ ਹੈ, ਕਾਲਰਸ ਦਾ ਐਡੀਸ਼ਨਲ ਧੰਨਵਾਦ ਜਿਹੜੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਪ੍ਰੋਗਰਾਮ ਦੇ ਵਿੱਚ ਆ ਕੇ ਦਿੰਦੇ ਨੇ, ਮਿਹਰਬਾਨੀ ਬਹੁਤ ਬਹੁਤ ਜੀ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸਰਗਮ ਸਬਜ਼ੀ ਫਾਰਮ ਤੇ ਹੋ ਰਹੀ ਹੈ ਧਮਾਕੇਦਾਰ ਸੇਲ, ਸਿਰਫ ਵੀਰਵਾਰ ਇਸ ਥਰਸਡੇ ਨੂੰ 5-9 ਵਜੇ ਤੱਕ। ਸਾਗ ਸਿਰਫ $1, ਲੋਕੀ ਤੇ ਕੱਦੂ ਸਿਰਫ $1.50, ਤੇ ਹੋਰ ਸਾਰੀਆਂ ਤਾਜ਼ਾ ਸਬਜ਼ੀਆਂ ਡਾਇਰੈਕਟ ਫਾਰਮ ਤੋਂ। ਆ ਜਾਓ ਆਪਣਿਆਂ ਦੋਸਤਾਂ ਨਾਲ, ਲੈ ਆਓ ਸ਼ਾਪਿੰਗ ਬੈਗ ਤੇ ਭਰ ਲਓ ਆਪਣਾ ਕਾਰ ਤਾਜ਼ੀਆਂ ਸਬਜ਼ੀਆਂ ਨਾਲ। ਯਾਦ ਰੱਖੋ, ਸਿਰਫ ਵੀਰਵਾਰ ਯਾਨੀ ਕੱਲ 5-9 ਵਜੇ ਤੱਕ ਕਾਲ ਕਰੋ ਐਟ 9058409000। ਕੈਲੇਡਨ ਸਬਜ਼ੀ ਫਾਰਮ, ਤਾਜ਼ਾ ਸਬਜ਼ੀ, ਸਭ ਤੋਂ ਵਧੀਆ ਰੇਟ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕ ਟਰੱਕ ਲਿਊਬ.com।